ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਅਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਚੱਲੇ ਹੋਏ ਹਨ। ਸ਼੍ਰੀ ਤਰਨ ਤਾਰਨ ਸਾਹਿਬ ਤੋਂ ਇੱਥੋਂ ਦਾ ਇਤਿਹਾਸ ਸੁਣਿਆ, ਇੱਥੋਂ ਚੱਲ ਕੇ ਸਤਿਗੁਰੂ ਜੀ ਚੋਹਲਾ ਸਾਹਿਬ ਪਹੁੰਚੇ। ਇੱਥੇ ਫਿਰ ਸਤਿਗੁਰਾਂ ਜੀ ਨੇ ਕਿਹਾ ਭਾਈ ਭਾਨਾ ਜੀ ਨੂੰ ਕਿ ਤੁਹਾਡੇ ਵੱਡਿਆਂ ਦੇ ਕੋਲੋਂ ਤੁਸੀਂ ਸਾਰਾ ਕੁਝ ਸੁਣਿਆ, ਬਾਬਾ ਬੁੱਢਾ ਜੀ ਉਸ ਵਕਤ ਨਾਲ ਸਨ, ਉਹ ਕਥਾ ਸੁਣਾਓ। ਫਿਰ ਇਹ ਨਗਰ ਦਾ ਪਿੰਡ ਪਹਿਲਾਂ ਭੈਣੀ ਸੀ, ਪਰ ਜਦੋਂ ਗੁਰੂ ਪਾਤਸ਼ਾਹ ਜੀ ਨੂੰ ਇੱਥੇ ਪੰਚਣੀ ਨੇ ਚੂਰਮਾ ਛਕਾਇਆ, ਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਅੱਜ ਤੋਂ ਬਾਅਦ ਇਹ ਚੋਹਲਾ ਹੋ ਗਿਆ। ਇੱਕ ਨੇ ਕਿਹਾ ਜੀ ਹੋ ਨਹੀਂ ਸਕਦਾ, ਉਹ ਕਮਲਾ ਹੋ ਗਿਆ। ਬਾਕੀ ਸਤਿਗੁਰਾਂ ਜੀ ਨੂੰ ਕਿਹਾ ਵੀ ਜਾ ਕੇ ਵੇਖ ਲਿਓ, ਤੁਹਾਡੇ ਜਾਣ ਤੋਂ ਪਹਿਲਾਂ ਦਿੱਲੀ ਦੇ ਦਫ਼ਤਰ 'ਚ ਇਹ ਭੈਣੀ ਤੋਂ ਚੋਹਲਾ ਬਣ ਗਿਆ। ਸਤਿਗੁਰਾਂ ਜੀ ਦੇ ਬਚਨ ਸੱਚ ਹੋਏ। ਜਹਾਂਗੀਰ ਨੇ ਨਗਰ ਦਾ ਪਟਾ ਮਾਫ਼ ਕਰਿਆ, ਪਰ ਸ਼ਾਹਜਹਾਨ ਨੇ ਇਹ ਪਿੰਡ ਉਸ ਪੰਚ ਦੇ ਕੋਲੋਂ ਖੋਹ ਲਿਆ ਅਤੇ ਉਹ ਕਮਲਾ ਹੋ ਗਿਆ। ਉਹਦੀ ਬਖਸ਼ਿਸ਼ ਵਾਸਤੇ ਅਰਦਾਸ ਕੀਤੀ। ਪਾਤਸ਼ਾਹ ਕਹਿੰਦੇ ਵੀ ਰੋਹ ਤਾਂ ਸਹੀ ਬਿਮਾਰੀ, ਕਿਤੇ ਕਿਤੇ ਝੋਲਾ ਆਇਆ ਕਰੂਗਾ, ਉਂਝ ਠੀਕ ਹੋ ਜਾਣਗੇ। ਕਰਮ ਹੀ ਐਸਾ ਕਰ ਬੈਠਿਆ। ਫਿਰ ਹੁਣ ਉਹਦੀ ਨੂੰਹ ਜਿਹੜੀ ਹੈ ਉਹਨੇ ਸਤਿਗੁਰਾਂ ਜੀ ਦੇ ਪਰਿਵਾਰ ਨੂੰ ਪ੍ਰਸ਼ਾਦਾ ਛਕਾਇਆ, ਮਾਤਾਵਾਂ ਦਾ ਮਾਣ ਸਤਿਕਾਰ ਕੀਤਾ। ਸਾਰੀ ਸੰਗਤ ਨੂੰ ਸਤਿਗੁਰੂ ਜੀ ਬਖਸ਼ਿਸ਼ਾਂ ਕਰਕੇ ਇੱਥੋਂ ਅੱਗੇ ਚੱਲਦੇ ਨੇ। ਚੋਹਲਾ ਸਾਹਿਬ ਤੋਂ ਅੱਗੇ ਕਥਾ ਦੀ ਆਰੰਭਤਾ ਹੁੰਦੀ ਹੈ। ਆਓ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਤਿਸ ਥਲ ਜਬ ਬੈਠੇ ਗੁਰੂ ਸਭ ਉਰ ਸੰਸੈ ਠਾਨ।
ਇੱਥੋਂ ਚੱਲ ਕੇ ਸਤਿਗੁਰੂ ਜੀ ਅੱਗੇ ਰੁਕੇ ਤੇ ਜਦੋਂ ਸਤਿਗੁਰੂ ਜੀ ਸੁਭਾਇਮਾਨ ਹੁੰਦੇ ਹਨ,
ਕਰ ਜੋਰੇ ਬੂਜਤ ਭਏ ਕਿਸ ਸਥਾਨ ਇਹੋ ਆਨ।
ਗੁਰੂ ਪਾਤਸ਼ਾਹ ਜੀ ਆਪਣੇ ਘੋੜੇ ਤੋਂ ਉਤਰਦੇ, ਉੱਥੋਂ ਦੀ ਜਿਹੜੀ ਧੂੜ ਹੈ ਉਹਨੂੰ ਮੱਥੇ 'ਤੇ ਲਾਉਂਦੇ, ਬਹਿ ਗਏ। ਇਹ ਸਿੱਖ ਉੱਥੇ ਪੁੱਛਦੇ ਨੇ ਸਤਿਗੁਰਾਂ ਜੀ ਨੂੰ ਅਰਦਾਸ ਕਰਕੇ,
ਚੌਪਈ ਕਰ ਬੰਧਨ ਕੋ ਰਾਵਰ ਬੈਸੇ।
ਕਹਿੰਦੇ ਮਹਾਰਾਜ ਇਸ ਧਰਤੀ 'ਤੇ ਤੁਸੀਂ ਮੱਥਾ ਟੇਕ ਕੇ ਬੈਠੇ ਹੋ,
ਕਿਸ ਕੋ ਥਲ ਹੋਇਓ ਇਹ ਕੈਸੇ।
ਇਹ ਕਿਹਦਾ ਥਾਂ ਹੈ, ਇਹਦਾ ਇਤਿਹਾਸ ਕੀ ਹੈ, ਇਹਦੀ ਮਹੱਤਤਾ ਕੀ ਹੈ।
ਦਇਆ ਸਿੰਧ ਸੁਨ ਬਾਕ ਬਖਾਨੇ,
ਦਇਆ ਦੇ ਸਮੁੰਦਰ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ,
ਇਹੋ ਸ਼੍ਰੀ ਨਾਨਕ ਕੋ ਇਸ ਥਾਨੇ।
ਕਹਿੰਦੇ ਭਾਈ ਇਹ ਸਥਾਨ ਬਾਰੇ ਤੁਹਾਨੂੰ ਨਹੀਂ ਪਤਾ, ਇਹ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਹੈ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਰਾਜੇ। ਇਹ ਭਾਈ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਹੈ,
ਪੱਠੇ ਵਿੰਡਪੁਰ ਨਾਮ ਕਹੰਤੇ।
ਇਸ ਨਗਰ ਦਾ ਨਾਮ ਹੈ ਪੱਠੇ ਵਿੰਡ,
ਖੱਤਰੀ ਬੇਦੀ ਬ੍ਰਿੰਦ ਬਸੰਤੇ।
ਬਹੁਤ ਸਾਰੇ ਖੱਤਰੀ ਬੇਦੀ ਗੋਤ ਦੇ ਰਹਿੰਦੇ,
ਸੰਗ ਹੁਤੇ ਬਾਲਾ ਮਰਦਾਨਾ।
ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਸਮੇਤ
ਸ਼੍ਰੀ ਨਾਨਕ ਆਏ ਇਸ ਥਾਨ।
ਇਸ ਸਥਾਨ ਤੇ ਗੁਰੂ ਪਾਤਸ਼ਾਹ ਜੀ ਪਹੁੰਚੇ,
ਆਨ ਬੇਦੀਆਂ ਜਬ ਹੈ ਨਿਹਾਰੇ।
ਜਦੋਂ ਬੇਦੀਆਂ ਨੇ ਵੇਖਿਆ,
ਕਰਤ ਕੁਤਰਕਨ ਬਾਕ ਉਚਾਰੇ,
ਉਹ ਫਿਰ ਲਾਗੇ ਤਰ੍ਹਾਂ ਤਰ੍ਹਾਂ ਦੇ ਤਰਕ ਕਰਨ, ਕਸੂਤਾ ਬੋਲਣ ਲੱਗੇ,
ਕਹਾਂ ਬੇਦੀਆਂ ਬੰਸ ਲਜਾਵਾ।
ਕਹਿੰਦੇ ਤੂੰ ਇੱਥੇ ਕਿਵੇਂ ਆ ਗਿਆ ਭਾਈ, ਪਿਓ ਦਾ ਕਹਿਣਾ ਤੂੰ ਨਹੀਂ ਮੰਨਦਾ, ਸਹੁਰਿਆਂ ਦਾ ਕਹਿਣਾ ਤੂੰ ਨਹੀਂ ਮੰਨਦਾ, ਤੂੰ ਤਾਂ ਸਾਡੀ ਬੰਸ ਨੂੰ ਲਾਜ ਲਾਈ ਹੋਈ ਹੈ, ਤੂੰ ਕਿਵੇਂ ਆ ਗਿਆ ਇੱਥੇ।
ਵੇਖ ਫਕੀਰ ਕੁਰਾ ਹੋ ਚਲਾਵਾ,
ਇਹ ਸਾਡਾ ਕੰਮ ਹੀ ਨਹੀਂ ਜਿਹੜੇ ਤੂੰ ਭੇਖ ਬਣਾਈ ਫਿਰਦਾ, ਇਹ ਫਕੀਰਾਂ ਵਾਲੇ ਕੱਪੜੇ ਪਾ ਕੇ ਆਪ ਵੀ ਕੁਰਾਏ ਪਿਆ, ਹੋਰਾਂ ਨੂੰ ਵੀ ਕੁਰਾਹੇ ਪਾ ਰਿਹਾ।
ਇਸ ਪੁਰ ਪ੍ਰਾਤਨ ਮਹਿ ਚਹਿ ਥਾਨ,
ਕਹਿੰਦੇ ਤੂੰ ਇੱਥੇ ਕਾਹਦੇ ਵਾਸਤੇ ਆਇਆ, ਉਰੇ ਵੀ ਤੂੰ ਕੁਝ ਕਰਨਾ ਚਾਹੁੰਦਾ, ਇੱਥੇ ਨੀ ਤੈਨੂੰ ਕਿਸੇ ਨੇ ਟਿਕਾਣਾ ਦੇਣਾ।
ਕਰ ਹੈ ਪਸਾਰਨ ਦੰਭ ਮਹਾਨ,
ਸਾਨੂੰ ਪਤਾ ਇੱਥੇ ਬੈਠ ਕੇ ਇੱਥੇ ਵੀ ਤੂੰ ਇਹੀ ਪਖੰਡ ਕਰੇਗਾ।
ਹਮ ਸ਼ਰੀਕ ਤੁਵ ਬਸਨ ਨਾ ਦੇ ਹੈ,
ਦੇਖੋ ਜਿਨ੍ਹਾਂ ਨੂੰ ਨਹੀਂ ਪਤਾ ਉਹ ਤੇਰੇ ਨਾਲ ਕਿਵੇਂ ਪੇਸ਼ ਆਉਂਦੇ, ਪਰ ਅਸੀਂ ਤਾਂ ਸ਼ਰੀਕ ਹੈ, ਭਾਈਚਾਰਾ ਹੈ, ਅਸੀਂ ਨਹੀਂ ਤੈਨੂੰ ਆਪਣੇ 'ਚ ਇੱਥੇ ਵਸਣ ਦਿੰਦੇ, ਸਾਡੇ 'ਤੇ ਨਹੀਂ ਤੇਰਾ ਜੰਤਰ ਮੰਤਰ ਚੱਲਣਾ ਕੋਈ ਵੀ, ਇੱਥੇ ਨਹੀਂ ਤੈਨੂੰ ਵਸਣ ਦੇਣਾ।
ਚਾਹੋ ਅਬ ਹੈ ਨਹਿ ਪਕੜਿਓ ਠਹਿ ਹੈ,
ਕਹਿੰਦੇ ਵੀ ਤੂੰ ਇੱਥੇ ਬੈਠ ਗਿਆ ਅਤੇ ਵਾਧਾ ਵਧਾ ਦੇਣਾ, ਇਸੇ ਕਰਕੇ ਤੂੰ ਚਾਹੁੰਦਾ ਵੀ ਆਪਣੀ ਪਕੜ ਬਣਾਵਾਂ ਇਹਨਾਂ 'ਤੇ।
ਕਹਿਓ ਗੁਰੂ ਹਮ ਬਾਸ ਨਾ ਕਰੈ,
ਸਤਿਗੁਰੂ ਜੀ ਕਹਿੰਦੇ ਨਾ ਭਾਈ ਅਸੀਂ ਇੱਥੇ ਰਹਿਣ ਵਾਸਤੇ ਤਾਂ ਆਏ ਨਹੀਂ ਹੈ, ਰਹਿਣ ਵਾਸਤੇ ਨਹੀਂ ਅਸੀਂ ਆਏ, ਅਸੀਂ ਇੱਥੇ ਨਹੀਂ ਟਿਕਣਾ।
ਕੋ ਦਿਨ ਬਸ ਹੈ ਆਨ ਥਲ ਫਿਰੈ,
ਅਸੀਂ ਤਾਂ ਕੁਝ ਦਿਨ ਰਹਾਂਗੇ ਸੰਗਤ ਦਾ ਸਹਿਯੋਗ ਹੋਇਆ, ਨਹੀਂ ਤੇ ਅੱਗੇ ਤੁਰ ਜਾਂਗੇ।
ਨਹੀਂ ਸ਼ਰੀਕਨ ਸੰਗ ਸ਼ਰੀਕੀ,
ਤੁਸੀਂ ਸ਼ਰੀਕਪਣਾ ਕਰਦੇ ਹੋ ਨਾ, ਅਸੀਂ ਨਹੀਂ ਕਿਸੇ ਨਾਲ ਸ਼ਰੀਕਪਣਾ ਕਰਦੇ, ਕਿਉਂਕਿ ਸਾਡਾ ਕੋਈ ਜਾਤ ਬਰਾਦਰੀ ਗੋਤ ਨਾਲ ਸੰਬੰਧ ਨਹੀਂ ਹੈ, ਹੈ ਵੀ ਨਹੀਂ, ਇਹਦਾ ਬਣਾਇਆ ਹੋਇਆ ਇੱਕ ਕਲਪਨਾ ਕੀਤੀ ਹੋਈ ਹੈ, ਤੋ ਅਸੀਂ ਨਹੀਂ ਕਰਦੇ ਕਿਸੇ ਨਾਲ ਸ਼ਰੀਕਪਣਾ।
ਤਜੀ ਲਾਲਸਾ ਨਾ ਹਿਨ ਨੀਕੀ,
ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਸਾਡੇ ਅੰਦਰ, ਇਹ ਲਾਲਸਾ ਰਹੀ ਉਹ ਨਹੀਂ, ਕਿਉਂਕਿ ਚੰਗੀ ਨਹੀਂ ਨਾ ਹੈ ਇਹ, ਜਦੋਂ ਪਤਾ ਲੱਗ ਗਿਆ ਵੀ ਚੰਗੀ ਨਹੀਂ ਹੈ, ਛੱਡ ਤਾ ਇਸ ਨੂੰ।
ਸੁਣ ਬੇਦੀਨ ਕੋ ਪਕਾਰ ਕਹਿਓ,
ਬੇਦੀਆਂ ਨੇ ਫਿਰ ਅੱਗੇ ਤੋਂ ਕਿਹਾ,
ਇਹੋ ਤੂੰ ਵਦਾਵ ਸਭਿਨ ਹਮ ਲਹਿਓ,
ਕਹਿੰਦੇ ਤੇਰੇ ਦਾ ਪੇਚ ਨੇ ਅਸੀਂ ਸਾਰੇ ਜਾਣਦੇ ਹਾਂ,
ਮਿਲੇ ਅਪਣਾਏ ਲੇਹਿੰਗੇ ਕੋਈ,
ਜਦੋਂ ਤੂੰ ਬੈਠ ਗਿਆ ਤੇ ਦੋ ਚਾਰ ਨੂੰ ਆਪਣੇ ਵਾਲੇ ਪਾਸੇ ਕਰ ਲੇਗਾ।
ਮਨ ਹੈ ਸਹਾਇਕ ਤੂੰ ਤਬ ਤੇਈ,
ਉਹ ਤੇਰੀ ਸਹਾਇਤਾ ਦੇ ਵਿੱਚ ਖੜ ਜਾਣਗੇ, ਤੇਰੇ ਹੱਕ ਚ ਆ ਜਾਣਗੇ, ਪੱਖ ਚ ਆਉਣਗੇ,
ਤੇ ਅਬੈ ਉਠਾਵਨ ਕਰੈ,
ਕਰਕੇ ਅਸੀਂ ਤੈਨੂੰ ਬੈਠਣ ਦੇਣਾ ਹੀ ਨਹੀਂ, ਹੁਣੇ ਉਠਾਵਾਂਗੇ, ਬਹਿ ਗਿਆ ਤੇ ਦੋ ਚਾਰ ਤੇਰੇ ਵੱਲ ਹੋ ਗਏ, ਉਹ ਤੇਰਾ ਪੱਖ ਕਰਨਗੇ, ਫੇਰ ਤੈਨੂੰ ਉਠਾਉਣਾ ਇੱਥੋਂ ਔਖਾ ਹੋ ਜਾਊਗਾ, ਅਸੀਂ ਬੈਠਣੇ ਨਹੀਂ ਦੇਣਾ, ਤੈਨੂੰ ਮਿਲਣੇ ਨਹੀਂ ਦੇਣਾ ਕਿਸੇ ਨਾਲ, ਅਸੀਂ ਜਾਂਦੇ ਨੀ ਤੈਨੂੰ ਉਠਾਏ ਬਿਨਾ।
ਤੂੰ ਬਚ ਪਰ ਨਾ ਭਰੋਸਾ ਧਰੈ,
ਜਿਹੜਾ ਗੱਲ ਤੇਰੇ ਘਰ ਦੇ ਨੀ ਤੇਰੀ ਮੰਨਦੇ, ਅਸੀਂ ਤੇਰੀ ਗੱਲ ਕਿਵੇਂ ਮੰਨ ਲਈਏ।
ਉੱਠ ਹੋ ਜਾਹੋ ਸੁਨ ਬਾਕ ਹਮਾਰੇ,
ਧਿਆਨ ਨਾਲ ਸੁਣ ਤੇ ਉੱਠ ਕੇ ਇਥੋਂ ਤੁਰ ਜਾ ਹੁਣ, ਇਹ
ਨਤ ਭੁਜ ਗਹਿ ਕਹਿ ਤੁਰਤ ਉਠਾਰੇ,
ਕਹਿੰਦੇ ਫਿਰ ਜੇ ਅਸੀਂ ਬਾਹਾਂ ਤੋਂ ਫੜ ਕੇ ਤੈਨੂੰ ਉਠਾਇਆ ਧੱਕੇ ਮਾਰੇ, ਉਹ ਠੀਕ ਨੀ ਹੋਣੀ ਗੱਲ, ਆਪੇ ਤੁਰ ਜਾ।
ਸਭ ਸ਼੍ਰੀ ਨਾਨਕ ਬਾਕ ਬਖਾਨਾ,
ਨਾਨਕ ਸਾਹਿਬ ਜੀ ਮਹਾਰਾਜ ਸੁਣ ਕੇ ਕਹਿਣ ਲੱਗੇ,
ਤੁਮ ਵਿਰਸਾ ਘਰ ਨਿਜ ਦਿੜ ਜਾਨਾ,
ਸਤਿਗੁਰੂ ਜੀ ਕਹਿੰਦੇ ਵੀ ਬੜਾ ਪੱਕਾ ਨਿਸ਼ਚਾ ਬਣਾਇਆ ਹੋਇਆ ਤੁਸੀਂ ਨਾ ਘਰਾਂ ਦੇ ਵਿੱਚ, ਇੱਥੇ ਕੋਈ ਪੱਕਾ ਰਹਿ ਸਕਦਾ ਹੈ, ਜਦੋਂ ਘਰੇ ਹੀ ਕੱਚੇ ਨੇ, ਰਹਿਣ ਵਾਲਾ ਪੱਕਾ ਕਿਵੇਂ ਹੋ ਸਕਦਾ ਹੈ, ਪੱਕਾ ਮਨ ਬਣਾਈ ਰੱਖੇ ਹੋ ਤੁਸੀਂ ਵੀ ਇਹ ਸਾਡੇ ਨੇ, ਸਾਡੇ ਹੀ ਰਹਿਣਗੇ।
ਸੋ ਸਭ ਕੂਰ ਛਾਰ ਮਿਲ ਜਾਵੇ,
ਸਤਿਗੁਰੂ ਜੀ ਕਹਿੰਦੇ ਮਿੱਟੀ ਹੈ, ਇਹਦਾ ਪਤਾ ਨਹੀਂ ਕਦੋਂ ਮਿੱਟੀ ਦੇ ਵਿੱਚ ਮਿਲ ਜਾਣਾ, ਤਾਂ ਸਵਾਹ ਹੋ ਜਾਂਦੀਆਂ ਨੇ ਸਾਰੀਆਂ ਚੀਜ਼ਾਂ, ਨਾਸ਼ਵੰਤ ਹਨ।
ਪੁਰ ਉਜਰ ਹੈ ਕਿਤ ਖੋਜ ਨਾ ਪਾਵੇ,
ਕਹਿੰਦੇ ਕਿੰਨੇ ਹੀ ਪਿੰਡ ਨੇ ਜਿਹੜੇ ਉਜੜ ਗਏ, ਉਹਨਾਂ ਦਾ ਖੁਰਾ ਖੋਜ ਅੱਜ ਤੱਕ ਮਿਲਦਾ ਨਹੀਂ, ਕਿੱਥੇ ਵਸੇ ਹੋਏ ਸਨ, ਕਈ ਥੇ ਬਣ ਗਏ, ਕਈ ਦਰਿਆਵਾਂ ਦੇ ਕਿਨਾਰੇ ਦਰਿਆਵਾਂ ਦੇ ਵਿੱਚ ਰੁੜ ਗਏ, ਇਹ ਸਥਿਰਤਾ ਨਹੀਂ ਹੈ, ਤੁਸੀਂ ਮਾਣ ਕਰਦੇ ਹੋ ਇਸ ਦਾ।
ਇਮ ਕਹਿ ਗਮਨ ਕੀਨ ਗੁਣ ਖਾਨੀ,
ਸਤਿਗੁਰੂ ਜੀ ਨੇ ਕੋਈ ਗੱਲ ਨਹੀਂ ਭਾਈ, ਨਹੀਂ ਬੈਠਣ ਦਿੰਦੇ, ਅਸੀਂ ਤਾਂ ਅੱਗੇ ਚਲੇ ਜਾਂਦੇ, ਉੱਥੇ ਬਹਿ ਜਾਂਗੇ ਜਿੱਥੇ ਕੋਈ ਬਿਠਾਊਗਾ, ਇਹ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਥੋਂ ਤੁਰ ਪੈਂਦੇ ਹਨ।
ਸ਼੍ਰੀ ਨਾਨਕ ਸਿੱਖਣ ਸੁਖ ਦਾਨੀ,
ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਸੁਖ ਦੇਣ ਵਾਲੇ ਹਨ।
ਹੁਣ ਕੁਛ ਸਮਾਂ ਪਾਏ ਪੁਰ ਮਾਹੀ,
ਗੁਰੂ ਜੀ ਤਾਂ ਚਲੇ ਗਏ, ਬੈਠਣ ਨਹੀਂ ਦਿੱਤਾ ਹੰਕਾਰੀਆਂ ਨੇ, ਪਰ ਕੁਝ ਸਮੇਂ ਬਾਅਦ
ਵਧੀ ਸਪਰਦਾ ਮਿਟ ਹੈ ਜੋ ਨਾਹੀ,
ਇੰਨੀ ਈਰਖਾ ਵਧੀ ਉਹੀ ਭਾਈਚਾਰੇ ਦੇ ਵਿੱਚ, ਉਹੀ ਸ਼ਰੀਕਾਂ ਦੇ ਵਿੱਚ ਕਿ ਮਿਟੀ ਨਹੀਂ। ਵੈਰ ਭਾਵਨਾ ਵੀ ਕੈਂਸਰ ਦੀ ਤਰ੍ਹਾਂ ਖੂਨ ਦੇ ਵਿੱਚ ਚੱਲਦੀ ਹੈ ਪੀੜ੍ਹੀ ਦਰ ਪੀੜ੍ਹੀ, ਅੱਗੇ ਤੋਂ ਅੱਗੇ, ਇਹ ਮਿਟਦੀ ਨਹੀਂ ਹੈ। ਬਸ ਪੈ ਗਿਆ ਵੈਰ ਭਾਵਨਾ, ਈਰਖਾ ਵੱਧ ਗਈ, ਇੰਨੀ ਵਧੀ ਕਿ ਮੁੜ ਕੇ ਘਟੀ ਨਹੀਂ ਹੈ, ਵੱਧਦੀ ਉਹ ਗਈ।
ਲਰ ਲਰ ਭਾਜੇ ਪੁਰ ਕੋ ਛੋਰ,
ਲੜਾਈਆਂ ਸ਼ੁਰੂ ਹੋ ਗਈਆਂ, ਕਤਲੇਆਮ ਸ਼ੁਰੂ ਹੋ ਗਿਆ, ਫਿਰ ਆਪ ਹੀ ਛੱਡ ਕੇ ਭੱਜ ਗਏ ਨਗਰ ਨੂੰ।
ਪਰ ਉਥੇ ਹੈ ਤਬ ਕੋ ਇਸ ਠੌਰ,
ਸਤਿਗੁਰੂ ਜੀ ਕਹਿੰਦੇ ਉਦੋਂ ਦਾ ਭਾਈ ਫਿਰ ਇਹ ਥੇ ਬਣਿਆ ਪਿਆ, ਬੇਦੀ ਉੱਜੜ ਗਏ, ਪਿੰਡ ਵਾਲੇ ਉੱਜੜ ਗਏ, ਤੇ ਘਰ ਟਹਿ ਕੇ ਉੱਚੀ ਥਾਂ ਬਣ ਜਾਂਦੀ ਹੈ, ਆਥੇ ਬਣਿਆ ਪਿਆ।
ਸ਼੍ਰੀ ਹਰਗੋਬਿੰਦ ਗਾਥ ਸੁਣਾਈ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਕਥਾ ਇਸ ਅਸਥਾਨ ਦੀ ਸੁਣਾਈ, ਕਿਉਂਕਿ ਸਤਿਗੁਰਾਂ ਜੀ ਦੇ ਵੱਡੇ ਸ਼ਿਵ ਰਾਮ ਇੱਥੋਂ ਹੀ ਉੱਠ ਕੇ ਗਏ ਸਨ ਰਾਏ ਭੋਏ ਦੀ ਤਲਵੰਡੀ, ਉੱਥੇ ਨੌਕਰੀ ਕਰ ਲਈ ਬਾਹਰ ਦੇ ਵਿੱਚ ਅਤੇ ਇੱਥੇ ਚਲੇ ਗਏ। ਅਸਲ ਜਿਹੜਾ ਪਿੰਡ ਹੈ ਗੁਰੂ ਨਾਨਕ ਸਾਹਿਬ ਜੀ ਦਾ ਵੱਡਿਆਂ ਦਾ, ਉਹ ਪੱਠੇ ਵਿੰਡੀ ਹੈ, ਅੱਜ ਸਥਾਨ ਬਣਿਆ ਸਤਿਗੁਰਾਂ ਜੀ ਦਾ। ਸੋ ਕਦੇ ਵੀ ਸਮਾਂ ਸੀ ਵੀ ਜੇ ਕਦੇ ਉਹ ਬੈਠਣ ਨਹੀਂ ਸੀ ਦਿੰਦੇ, ਆਪਣਿਆਂ ਨੂੰ ਹੀ ਆਪਣੇ ਜਾਣਦੇ ਹੁੰਦੇ ਨੇ, ਆਪਣੇ ਨੁਕਸਾਨ ਕਰਨਗੇ, ਕਿਸੇ ਨੂੰ ਨਹੀਂ ਪਤਾ ਹੁੰਦਾ। ਉਹਨਾਂ ਨੇ ਨਹੀਂ ਮੰਨਿਆ, ਵੇਚਦੀਆਂ ਨੇ, ਕਹਿੰਦੇ ਤੂੰ ਤਾਂ ਕੁਰਾਈਆਂ, ਸਾਡੀ ਬਾਂਸ ਨੂੰ ਲਾਜ ਲਾਈ ਹੋਈ ਹੈ, ਤੂੰ ਸਾਡਾ ਤਾਂ ਕੰਮੇ ਨਹੀਂ ਹੈ, ਇਹ ਕੀ ਕਰਦਾ ਫਿਰਦਾ ਤੂੰ। ਇਹ ਕਥਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੁਣਾਉਣਾ ਕੀਤੀ,
ਸੁਣ ਸਗਰੇ ਨਿਜ ਸੀਸ ਨਿਵਾਈ,
ਸਾਰਿਆਂ ਨੇ ਇਸ ਧਰਤੀ ਨੂੰ ਮੱਥਾ ਟੇਕਿਆ, ਜਿਸ ਥਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ ਹੋਏ ਹਨ।
ਫਿਰੇ ਕਰੀ ਜੁਗ ਬਹੁਰ ਸਿਧਾਰੇ,
ਉੱਥੋਂ ਫਿਰ ਸਤਿਗੁਰੂ ਜੀ ਦੱਸ ਕੇ ਅੱਗੇ ਚੱਲ ਪੈਂਦੇ ਹਨ।
ਦੋਏ ਕੋਸ ਜਬ ਚੱਲੇ ਅਗਾਰੇ,
ਲੋਕ ਕੋਹ ਦੀ ਦੂਰੀ ਤੇ ਸਤਿਗੁਰੂ ਜੀ ਪਹੁੰਚੇ।
ਸ਼੍ਰੀ ਅਰਜਨ ਕੋ ਤਹਿ ਅਸਥਾਨ,
ਇਹ ਅਸਥਾਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੈ।
ਉੱਤਰ ਤੁਰੰਗ ਤੇ ਬੰਧਨ ਠਾਨ,
ਉਹਦੇ ਤੋਂ ਉੱਤਰ ਕੇ ਸਤਿਗੁਰਾਂ ਜੀ ਨੇ ਨਮਸਕਾਰ ਕੀਤੇ।
ਸਵਾ ਜਾਮ ਦਿਨ ਤਬ ਲਓ ਚਰਿਓ,
ਤੱਕ ਸਵਾ ਪਹਿਰ ਦਿਨ ਚੜ ਚੁੱਕਿਆ,
ਕਹਿ ਸਭ ਹਿਨ ਸੋ ਡੇਰਾ ਕਰਿਓ।
ਸਤਿਗੁਰਾਂ ਜੀ ਨੇ ਕਿਹਾ ਭਾਈ ਉਤਾਰਾ ਕਰ ਲੋ ਹੁਣ ਸਾਰੇ,
ਆਗਿਆ ਦਈ ਆਹਾਰ ਕਰਨ ਕੀ,
ਹੋਇਆ ਲੰਗਰ ਤਿਆਰ ਕਰਨ ਦਾ,
ਕਰੀ ਦੂਰ ਜਿਨ ਕੁਮਤ ਨਰਨ ਕੀ,
ਜਿਨ੍ਹਾਂ ਗੁਰਾਂ ਨੇ ਮਨੁੱਖਾਂ ਦੀ ਖੋਟੀ ਮਤ ਨਾਸ ਦੂਰ ਕਰਨਾ ਕੀਤੀ ਹੈ।
ਬੈਠੇ ਲੱਗਿਓ ਦੀਵਾਨ ਮਹਾਨ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਦਰਬਾਰ ਸਜ ਗਿਆ,
ਪੂਜਤ ਕੀਨੇ ਗੁਰ ਤਬ ਭਾਨ,
ਉਸ ਵਕਤ ਭਾਈ ਭਾਨਾ ਜੀ ਹਨ ਉਹ ਪੁੱਛਦੇ,
ਪੁਰ ਉਜਾਰ ਕਛ ਦੂਰ ਦਿਖਾਏ,
ਮਹਾਰਾਜ ਵੀ ਨੇੜੇ ਨੀ ਹੈ ਪਿੰਡ, ਦੂਰ ਨਜ਼ਰ ਆਉਂਦਾ, ਇੱਥੇ ਤਾਂ ਉਜਾੜ ਜਾਈ ਪਿਆ।
ਕਿਮ ਸ਼੍ਰੀ ਅਰਜਨ ਇਸ ਥਲ ਆਏ,
ਕਿਵੇਂ ਆਏ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ,
ਸੁਣ ਗੁਰ ਵਿਧੀਏ ਔਰ ਨਿਹਾਰਾ।
ਭਾਈ ਭਾਨਾ ਜੀ ਦੀ ਬੇਨਤੀ ਸੁਣ ਕੇ ਸਤਿਗੁਰਾਂ ਜੀ ਨੇ ਭਾਈ ਵਿਧੀ ਚੰਦ ਵੱਲ ਵੇਖਿਆ,
ਤੇ ਸੰਗ ਤੁਮ ਕਰ ਹੋਏ ਉਚਾਰਾ,
ਜੀ ਕਹਿੰਦੇ ਸੁਣਾ ਭਾਈ ਤੂੰ ਨਾਲ ਸੀ ਉਦੋਂ ਗੁਰੂ ਜੀ ਦੇ,
ਆਇਸ ਮਾਨੀ ਬੈਨ ਅਲਾਏ,
ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਵਿਧੀ ਚੰਦ ਜੀ ਕਹਿਣ ਲੱਗੇ,
ਵਿਚਰਤ ਸ਼੍ਰੀ ਅਰਜਨ ਇਤ ਆਏ,
ਸਤਿਗੁਰੂ ਜੀ ਵਿਚਰਦੇ ਹੋਏ ਇਸ ਇਲਾਕੇ ਦੇ ਵਿੱਚ ਇਸ ਥਾਂ ਤੇ ਆਏ,
ਪੰਜ ਸਿੱਖ ਹਮ ਗੁਰ ਕੇ ਸਾਥ,
ਪੰਜ ਸਿੱਖ ਸਾਂ ਸਤਿਗੁਰਾਂ ਜੀ ਦੇ ਨਾਲ,
ਬੈਠ ਰਹੇ ਇਸ ਥਲ ਜਬ ਨਾਥ,
ਜਦੋਂ ਸਤਿਗੁਰਾਂ ਜੀ ਦੇ ਨਾਲ ਇੱਥੇ ਬੈਠੇ,
ਹਿਮ ਰਿਤ ਹੁਤੀ ਸੀਤ ਬਹੁ ਪਰੈ,
ਹਿਮ ਰੁੱਤ ਦਾ ਮਹੀਨਾ ਸੀ ਜਿਹੜਾ ਹੁਣ ਮੱਘਰ ਦੇ ਪੋਹ ਲੰਘਿਆ, ਠੰਡ ਬਹੁਤ ਪੈਂਦੀ,
ਘਨ ਜੁੱਤ ਪਾਉਣ ਬਹਿ ਤਨ ਠਰੈ,
ਜਿਸ ਵਾਤ ਹਵਾ ਚੱਲਦੀ ਤਨ ਨੂੰ ਠਾਰ ਦੀ ਜਾਂਦੀ,
ਪੰਚੋ ਮਿਲ ਬਿਨੈ ਉਚਾਰੀ,
ਪੰਜਾਂ ਨੇ ਸਤਿਗੁਰਾਂ ਜੀ ਨੂੰ ਬੇਨਤੀ ਕਰੀ,
ਚਲੋ ਆਪ ਉੱਠ ਪੁਰੀ ਮਜਹਾਰੀ,
ਕਹਿੰਦੇ ਮਹਾਰਾਜ ਆਪਾਂ ਚੱਲੀਏ ਨਗਰ ਦੇ ਵਿੱਚ,
ਸੁਖ ਸੋ ਨਿਸਾ ਬਤਾਏ ਪਿਆਨੇ,
ਆਪਾਂ ਆਰਾਮ ਦੇ ਨਾਲ ਰਾਤ ਕੱਟਾਂਗੇ ਤੇ ਫਿਰ ਚੱਲ ਪਾਂਗੇ ਸਵੇਰੇ,
ਸੁਣ ਗੁਰ ਕਹਿਓ ਦੂਰ ਕੁਛ ਜਾਣੇ,
ਅਰਜਨ ਦੇਵ ਜੀ ਕਹਿੰਦੇ ਨਾ ਭਾਈ ਨਗਰ ਥੋੜਾ ਦੂਰ ਜਾਪਦੈ,
ਦੁਸ਼ਟ ਜਨ ਪਾਓ ਬਿਹੀਨੇ,
ਗੁਰੂ ਜੀ ਕਹਿੰਦੇ ਵੀ ਇੱਥੇ ਕੋਈ ਭਾਵਨਾ ਵਾਲਾ ਬੰਦਾ ਵੀ ਨਹੀਂ ਹੈ,
ਜਾਨੋ ਪਰ ਹੈ ਮਹਾ ਮਤ ਹੀਨੇ,
ਮਤ ਤੋਂ ਹੀਣੇ ਵਸਦੇ ਹਨ ਇੱਥੇ,
ਹਮ ਕਹਿਓ ਉਤੰਗ ਅਵਾਸ,
ਨਹੀਂ ਮਹਾਰਾਜ ਉਹ ਉੱਚੀਆਂ ਉੱਚੀਆਂ ਅਟਾਰੀਆਂ ਦਿਖਾਈ ਦੇ ਰਹੀਆਂ ਨੇ,
ਬਿਖ ਜਨ ਵਾਸ ਕਰਹਿ ਨਿਸਵਾਸ,
ਮਹਾਰਾਜ ਉੱਥੇ ਰਾਤ ਕੱਟ ਲਾਂਗੇ, ਲੱਗਦਾ ਧਰਮਸਾਲ ਬਣੀ ਹੋਣੀ,
ਸਤਿਗੁਰ ਕਹਿਓ ਪ੍ਰਥਮ ਤੁਨ ਤੁਮ ਜਈਐ,
ਕਹਿੰਦੇ ਕੋਈ ਗੱਲ ਨੀ ਫਿਰ ਭਾਈ ਤੁਸੀਂ ਪਹਿਲਾਂ ਜਾਓ,
ਬਿਖ ਸਥਾਨ ਤੁਮ ਹਮ ਟਿਗ ਆਈਐ,
ਦੇਖ ਕੇ ਟਿਕਾਣਾ ਫਿਰ ਸਾਡੇ ਕੋਲ ਆ ਜਾਓ,
ਸੁਣਿਆ ਇਸ ਕੋ ਪੁਰੀ ਸਿਧਾਰੇ,
ਗੁਰੂ ਜੀ ਦੀ ਆਸ ਆਗਿਆ ਸੁਣ ਕੇ ਅਸੀਂ ਨਗਰ ਵੱਲ ਗਏ,
ਦੇਖੇ ਸੁੰਦਰ ਸਦਨ ਚੁਬਾਰੇ,
ਦੇਖਿਆ ਵੀ ਸੋਹਣੇ ਮਕਾਨ ਬਣੇ ਹੋਏ ਹਨ, ਚੁਬਾਰੇ ਬਣੇ ਹੋਏ ਨੇ ਉੱਪਰ,
ਵਿਸਰਾਮ ਕਰਨ ਕੋ ਥਾਨ,
ਸੋਹਣਾ ਨਜ਼ਰ ਆਇਆ ਵੀ ਇੱਥੇ ਆਰਾਮ ਕਰ ਲੈਨੇ ਆ ਰਾਤ ਨੂੰ,
ਕਿਨਹੋ ਬਿਠਾਏ ਨਾ ਕੀ ਸਨਮਾਨ,
ਅਸੀਂ ਪੁੱਛਣ ਵਾਸਤੇ ਗਏ ਪਰ ਕਿਸੇ ਨੇ ਸਾਨੂੰ ਕੋਈ ਮਾਣ ਸਤਿਕਾਰ ਨਹੀਂ ਦਿੱਤਾ,
ਸਭ ਸਤਿਗੁਰ ਸੋ ਆਨ ਸੁਣਾਈ,
ਸਾਨੂੰ ਨੀ ਪੁੱਛਿਆ ਫਿਰ ਅਗਲੀ ਗੱਲ ਕਿਹਨੇ ਕਰਨੀ ਸੀ, ਇੱਕ ਦੋ ਚਾਰ ਕੋਲ ਗਏ ਤੇ ਅਸੀਂ ਫਿਰ ਵਾਪਸ ਆ ਗਏ ਸਤਿਗੁਰਾਂ ਜੀ ਦੇ ਕੋਲ, ਦੱਸ ਦਿੱਤਾ
ਪਰਣ ਫੁਹਾਰ ਲੱਗੀ ਘਟ ਆਈ,
ਉਧਰ ਕਿਣਮਣ 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 ਸ਼ੁਰੂ ਹੋ ਗਈ, ਥੋੜਾ ਥੋੜਾ ਮੀਂਹ ਪੈਣ ਲੱਗ ਪਿਆ ਜਿਵੇਂ ਉਹ ਜੀ ਪੈਂਦੀ ਰਹਿੰਦੀ ਹੈ,
ਰੱਬ ਸ਼੍ਰੀ ਅਰਜਨ ਬਾਕ ਉਚਾਰੇ,
ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ,
ਏਕ ਬਸੈ ਏਠਾ ਮਮ ਪਿਆਰੇ,
ਸਤਿਗੁਰੂ ਜੀ ਕਹਿੰਦੇ ਭਾਈ ਸਾਡਾ ਇੱਕ ਪਿਆਰਾ ਰਹਿੰਦਾ ਇੱਥੇ,
ਇਸ ਟਿਗ ਬਸੋਂ ਮੋਹ ਮਨ ਪਾਇਓ,
ਸਾਡਾ ਮਨ ਚਾਹੁੰਦਾ ਹੈ ਵੀ ਆਪਾਂ ਉਹਦੇ ਕੋਲ ਚੱਲੀਏ,
ਕਰੋ ਪ੍ਰੇਮ ਜਿਸ ਐਂਚ ਮੰਗਾਇਓ,
ਕਹਿੰਦੇ ਭਾਈ ਉਹਦਾ ਪ੍ਰੇਮ ਹੀ ਹੈ ਜਿਹਨੇ ਸਾਨੂੰ ਖਿੱਚ ਕੇ ਇੱਥੇ ਬੁਲਾਇਆ,
ਉੱਠ ਸਗਰੇ ਤਿਸ ਨਿਕਟ ਸਿਧਾਏ,
ਗੁਰੂ ਜੀ ਦੇ ਨਾਲ ਉੱਠ ਕੇ ਅਸੀਂ ਕੋਲ ਚਲੇ ਗਏ ਉਹ ਸਿੱਖ ਦੇ,
ਭਗਨ ਛਾਪਰੀ ਪਰ ਤ੍ਰਿਣ ਛਾਏ,
ਪਿਓ ਨੇ ਇੱਕ ਛੱਪਰੀ ਬਣਾਈ ਹੋਈ ਸੀ ਉਹ ਵੀ ਢਹਿ ਰਹੀ ਸੀ, ਉੱਪਰ ਕੱਖਾਂ ਤੀਲਿਆਂ ਦੇ ਨਾਲ ਛੱਤ ਪਾਈ ਹੋਈ,
ਪਰਮ ਸੰਤ ਸਿੱਖ ਹੇਮਾ ਨਾਮ,
ਸਤਿਗੁਰਾਂ ਜੀ ਦਾ ਆਨਨ ਸਿੱਖ ਹੈ ਜਿਹਦਾ ਨਾਮ ਹੈ ਭਾਈ ਹੇਮਾ,
ਜੋ ਸਤ ਨਾਮ ਜਪ ਹੈ ਸਭ ਜਾਮ,
ਜਿਹੜਾ ਅੱਠੇ ਪਹਿਰ ਸਿਮਰਨ ਕਰਨ ਵਾਲਾ ਹੈ,
ਫੱਟੀ ਕਾਮਰੀ ਉੱਪਰ ਲੀਨ,
ਜਿਹੜੀ ਕਮਲੀ ਹੈ ਨਾ ਉਹ ਵੀ ਫਟੀ ਹੋਈ ਹੈ ਪੁਰਾਣੀ ਹੈ,
ਪੀਸਤ ਅੰਨ ਪ੍ਰੇਮ ਮਮ ਪੀਨ,
ਤੇ ਉਹ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਚੱਕੀ ਪੀਂਦਾ,
ਏਕ ਸਿੱਖ ਕੋ ਭਏ ਪ੍ਰਸੰਨ,
ਪਾਤਸ਼ਾਹ ਜੀ ਉਸ ਸਿੱਖ ਨੂੰ ਵੇਖ ਕੇ ਨਿਹਾਲ ਹੋ ਗਏ ਖੁਸ਼ ਹੋ ਗਏ,
ਕਹਿਓ ਸੰਤ ਹਰ ਕੇ ਨਿਤ ਧੰਨ,
ਗੁਰੂ ਜੀ ਕਹਿੰਦੇ ਭਾਈ ਸਿੱਖਾ ਰੱਬ ਦੇ ਪਿਆਰੇ ਧੰਨਤਾ ਦੇ ਯੋਗ ਹਨ,
ਭਏ ਛਾਪਰੀ ਬਿਖੈ ਪਰਵੇਸ਼ੂ,
ਕਹਿ ਕੇ ਗੁਰੂ ਜੀ ਦੀ ਛੱਪਰੀ ਚ ਜਾ ਵੜੇ,
ਹੇਮਾ ਹੇਰਤ ਹਰਖ ਵਿਸ਼ੇਸ਼ੂ,
ਭਾਈ ਹੇਮਾ ਵੇਖ ਕੇ ਬਹੁਤ ਖੁਸ਼ ਹੋਇਆ,
ਉੱਠ ਗੁਰ ਕੇ ਪਾਇਨ ਲਪਟਾਇਓ,
ਪਹਿਲਾਂ ਉੱਠ ਕੇ ਸਤਿਗੁਰਾਂ ਜੀ ਦੇ ਚਰਨਾਂ ਦੇ ਨਾਲ ਲਿਪਟ ਗਿਆ,
ਡਰ ਕਾਮਰੀ ਤਰੈ ਬਿਠਾਇਓ,
ਆਪਣੀ ਜਿਹੜੀ ਕੰਬਲੀ ਸੀ ਉਹ ਬੈਠਣ ਵਾਸਤੇ ਸਤਿਗੁਰਾਂ ਜੀ ਨੂੰ ਦਿੱਤੀ, ਬਿਛਾ ਦਿੱਤੀ,
ਪਗ ਪਖਾਰ ਚਰਨਾ ਅੰਮ੍ਰਿਤ ਲੀਨੋ,
ਪਹਿਲਾਂ ਚਰਨ ਧੋ ਕੇ ਚਰਨਾ ਅੰਮ੍ਰਿਤ ਲਿਆ,
ਦਰਸ਼ਨ ਕਰਤੇ ਆਨੰਦ ਮਨ ਪੀਨੋ,
ਦਰਸ਼ਨ ਕਰਕੇ ਮਨ ਆਨੰਦ ਦੇ ਵਿੱਚ ਭਿੱਜ ਗਿਆ,
ਚਾਚਿਓ ਅੰਨ ਸੰਚ ਜੋ ਧਰਿਓ,
ਮੰਗਿਆ ਜਿਹੜਾ ਅੰਨ ਇਕੱਠਾ ਕਰਕੇ ਰੱਖਿਆ ਸੀ,
ਪੀਸ ਪਕਾਏ ਆਹਾਰ ਸੋ ਕਰਿਓ,
ਉਹਨੇ ਪੀਸ ਕੇ ਉਸੇ ਵਕਤ ਪ੍ਰਸ਼ਾਦੇ ਬਣਾਉਣਾ ਕੀਤੇ, ਪਹਿਲਾਂ ਅੰਨ ਪੀਸਣਾ ਕਿਉਂਕਿ ਇਕੱਲਾ ਸੀ ਨਾ, ਤੇ ਹੁਣ ਸਤਿਗੁਰੂ ਜੀ ਆ ਗਏ, ਪੰਜ ਸਿੱਖ ਨਾਲ ਆ ਗਏ, ਨਾਲ ਦੀ ਨਾਲ ਪੀਸਿਆ ਤੇ ਪਕਾਇਆ।
ਬਿਨੈ ਪਨੀ ਗੁਰ ਕੋ ਅਚਵਾਯੋ,
ਸਤਿਗੁਰਾਂ ਜੀ ਨੂੰ ਬੇਨਤੀ ਕਰਕੇ ਪ੍ਰਸ਼ਾਦਾ ਛਕਾਇਆ।
ਹਮ ਕੋ ਦੀਨ ਸਕਲ ਤਬ ਖਾਇਓ,
ਸਾਨੂੰ ਵੀ ਛਕਾਇਆ, ਸਾਰਿਆਂ ਨੇ ਛਕਿਆ।
ਸ਼ੀਤ ਪ੍ਰਸ਼ਾਦ ਤਾਹੇ ਪੁਨ ਲੀਨਾ,
ਸ਼ੀਤ ਪ੍ਰਸ਼ਾਦ ਆਪ ਉਸਨੇ ਲਿਆ ਸਤਿਗੁਰਾਂ ਜੀ ਤੋਂ।
ਧਰੇ ਪ੍ਰੇਮ ਤਿਨ ਖਾਵਨ ਕੀਨਾ,
ਪ੍ਰੇਮ ਦੇ ਸਹਿਤ ਛਕਿਆ।
ਗੁਰੂ ਚਰਨ ਚਾਪਤ ਗੁਣ ਗਾਵਤ,
ਸਤਿਗੁਰਾਂ ਜੀ ਦੇ ਚਰਨਾਂ ਦੀ ਮੁੱਠੀ ਚਾਪੀ ਕਰਦੇ ਤੇ ਨਾਲੇ ਬਾਣੀ ਪੜੀ ਜਾਂਦਾ, ਰੱਬ ਦੇ ਗੁਣ ਗਾਉਂਦਾ।
ਹਰੀ ਕਿਰਪਾ ਮੋਹ ਪਰ ਹਰ ਖਾਵਤ,
ਬਹੁਤ ਖੁਸ਼ ਹੈ ਮਹਾਰਾਜ, ਬੜੀ ਕਿਰਪਾ ਕੀਤੀ ਮੇਰੇ ਉੱਤੇ।
ਜਿਸ ਕੀ ਦਸ਼ਾ ਦੇਖ ਸ਼੍ਰੀ ਅਰਜਨ,
ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜਦੋਂ ਭਾਈ ਹੇਮੇ ਦੀ ਮਨ ਦੀ ਦਸ਼ਾ ਨੂੰ ਵੇਖਿਆ,
ਸ਼ਬਦ ਉਚਾਰਨ ਕੀ ਨਹੀ ਛੇਨ,
ਉਸ ਵਕਤ ਸਤਿਗੁਰਾਂ ਜੀ ਨੇ ਫਿਰ ਸ਼ਬਦ ਉਚਾਰਨ ਕੀਤਾ।
ਰਾਗ ਸੂਹੀ ਮਹੱਲਾ ਪੰਜਵਾ,
ਸੂਹੀ ਰਾਗ ਦੇ ਵਿੱਚ ਅੰਕਤ ਹੈ।
ਭਲੀ ਸੁਹਾਵੀ ਛਾਪਰੀ ਜਾਮ ਹੈ ਗੁਣ ਗਾਏ,
ਹੁਣ ਭਾਈ ਹੇਮਾ ਛਪਰੀ ਦੇ ਵਿੱਚ ਰਹਿੰਦਾ ਸੀ, ਸਤਿਗੁਰੂ ਜੀ ਕਹਿੰਦੇ ਵੀ ਛਪਰੀ ਦੀ ਗੱਲ ਨਹੀਂ ਹੈ, ਪਰ ਉਹ ਸੋਹਣੀ ਹੈ ਜਿੱਥੇ ਰੱਬ ਦੇ ਗੁਣ ਗਾਏ ਜਾਂਦੇ ਹਨ, ਗੱਜ ਕੇ ਆਖੋ ਸਤਨਾਮ
ਸ਼੍ਰੀ
ਵਾਹਿਗੁਰੂ। ਮਹਿਲ ਨੂੰ ਕੀ ਕਰਨਾ, ਜਿੱਥੇ ਰੱਬ ਚੇਤੇ ਨਹੀਂ ਆਉਂਦਾ, ਰੱਬ ਭੁੱਲਦਾ ਹੋਵੇ, ਛੱਪਰੀ ਚੰਗੀ ਹੈ ਭਾਈ, ਇਹ ਛੱਪਰੀ ਬਹੁਤ ਚੰਗੀ, ਜਿੱਥੇ ਰੱਬ ਦੇ ਗੁਣ ਗਾਏ ਜਾਂਦੇ ਹਨ, ਜਿੱਥੇ ਰੱਬ ਦੇ ਪਿਆਰੇ ਬੈਠੇ ਨੇ।
ਕਿਤ ਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ,
ਇੰਨੀਆਂ ਵੱਡੀਆਂ ਵੱਡੀਆਂ ਇਮਾਰਤਾਂ ਤੌਲ ਹਰ ਜਿਹੜੀਆਂ ਆਕਾਸ ਨੂੰ ਛੂੰਹਦੀਆਂ ਹੋਣ, ਪਰ ਉਹ ਕੰਮ ਕਿਸੇ ਨਹੀਂ ਹਨ ਜਿੱਥੇ ਰੱਬ ਭੁੱਲਦਾ, ਕਿਉਂਕਿ ਹੰਕਾਰ ਹੈ। ਰਾਵਣ ਨੂੰ ਆਪਣੀ ਲੰਕਾ ਦਾ ਹੰਕਾਰ ਸੀ, ਸੁਭਾਵਿਕ ਹੈ ਹੰਕਾਰ ਹੋਣਾ, ਹੋ ਹੀ ਜਾਂਦਾ ਹੈ। ਕਹਿੰਦੇ ਕਿਸੇ ਅਰਥ ਨਹੀਂ ਹਨ ਇਹ ਧੌਲਰ, ਜਿੱਥੇ ਰੱਬ ਭੁੱਲਦਾ ਹੋਵੇ।
ਰਹਾਓ,
ਇਹ ਰਹਾਓ ਰੁਕਣਾ ਕੀਤਾ ਇੱਥੇ ਸ਼ਬਦ ਦੇ ਅੰਦਰ।
ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ,
ਜਿੱਥੇ ਰੱਬ ਚੇਤੇ ਆਉਂਦਾ ਹੋਵੇ, ਆਨੰਦ ਹੋਵੇ, ਤੇ ਜਿੱਥੇ ਮਨ ਦੇ ਵਿੱਚ ਗਰੀਬੀ ਨਿਮਰਤਾ ਆਉਂਦੀ ਹੋਵੇ। ਕੀ ਮੰਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰੱਬ ਜੀ ਤੋਂ, ਬਾਬਾ ਪਹਿਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਮੈਨੂੰ ਤਾਂ ਨਿਮਰਤਾ ਦੇ ਦੇ, ਬਸ ਮੈਨੂੰ ਤਾਂ ਗਰੀਬੀ ਚਾਹੀਦੀ। ਗਰੀਬੀ ਦਾ ਅਰਥ ਹੈ ਨਿਮਰਤਾ, ਗਰੀਬੀ ਗਦਾ ਹਮਾਰੀ, ਖੰਨਾ ਰੇਨ ਸਗਲ ਰੇ ਨਾਰੀ, ਇਸ ਆਗੈ ਕੋ ਨਾ ਟਿਕੈ ਵਿਕਾਰੀ। ਨਿਮਰਤਾ ਮੰਗੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਗਰੀਬੀ ਦਿਓ। ਇਹ ਗੁਰੂ ਨਾਨਕ ਸਾਹਿਬ ਜੀ ਨੇ ਗਰੀਬੀ ਕਾਹਦੇ ਵਾਸਤੇ ਵੰਡੀ ਹੈ, ਮੰਗੀ ਹੈ ਵੰਡਣ ਵਾਸਤੇ, ਉਹਨਾਂ ਨੇ ਸਾਰਿਆਂ ਨੂੰ ਗਰੀਬੀ ਹੀ ਵੰਡੀ। ਕਹਿੰਦੇ ਜੋ ਮਰਜ਼ੀ ਹੋ ਤੁਸੀਂ, ਚਾਹੇ ਤੁਹਾਡੇ ਕੋਲ ਬਾਹਰਲੀ ਤਾਕਤ ਹੈ, ਚਾਹੇ ਤੁਹਾਡੇ ਕੋਲ ਅੰਦਰਲੀ ਤਾਕਤ ਹੈ, ਪਰ ਜਦ ਤੱਕ ਗਰੀਬੀ ਨਹੀਂ ਹੈ ਦੁਖੀ ਹੋਊਂਗੇ। ਜੇ ਕਿਤੇ ਨਿਮਰਤਾ ਹੋਈ, ਸਭ ਕੁਝ ਹੁੰਦਿਆਂ ਹੋਇਆਂ ਵੀ ਸੁੱਖ ਮਾਣੋਗੇ, ਗੱਜ ਕੇ ਆਖੋ ਸਤਨਾਮ
ਸ਼੍ਰੀ ਵਾਹਿਗੁਰੂ।
ਨਹੀਂ ਕੁਝ ਹੈਗਾ ਤਾਂ ਵੀ ਸੁੱਖ ਹੈ, ਹੈਗਾ ਤਾਂ ਵੀ ਸੁੱਖ ਹੈ, ਨਹੀਂ ਤਾਂ ਔਖਾ ਹੀ ਹੈ। ਇੱਥੇ ਭਾਈ ਨਿਮਰਤਾ ਆਉਂਦੀ ਹੈ ਚੇਤੇ,
ਚੱਲ ਜਾਓ ਇਹੋ ਬਡਪਨਾ ਮਾਇਆ ਲਪਟਾਏ।
ਬਡੱਪਣ ਕੀ ਕਰਨਾ, ਇਹ ਤਾਂ ਸੜ ਕੇ ਸਵਾਹ ਹੋ ਜਾਣਾ ਚਾਹੀਦਾ, ਜਿਹਦੇ ਵਿੱਚ ਜੀਵ ਫਸਿਆ ਬੈਠੇ ਦੁਖੀ ਹੋ ਰਿਹਾ।
ਪੀਸਨ ਪੀਸ ਓਡ ਕਾਮਰੀ ਸੁਖ ਮਨ ਸੰਤੋਖਾਏ,
ਫਿਰ ਉੱਥੇ ਬੈਠਣ ਵਾਲੇ ਹੱਥੀਂ ਸੇਵਾ ਕਰਦੇ, ਪੀਸਣੇ ਪੀਸ ਦੇ, ਜਿੱਥੇ ਮਨ ਨੂੰ ਸੰਤੋਖ ਮਿਲਦਾ ਹੈ।
ਐਸੋ ਰਾਜ ਨਾ ਕਿਤੈ ਕਾਜ ਜਿਤ ਨਹਿ ਤ੍ਰਿਪਤਾਏ,
ਜੋ ਰਾਜ ਕਿਸੇ ਅਰਥ ਨਹੀਂ ਹੈ ਜਿੱਥੇ ਬੈਠ ਕੇ ਰਾਜੀ ਨਾ ਆਉਂਦਾ ਹੋਵੇ। राजा कोई रज्या राज करके नहीं रज्या। भारत खंड का इतिहास है भी जदों राजे उम्र के लिहाज नाल हो जाते सन फिर वो छड़ के ना धियां पुत्रां नूं दे के आप संन्यास लै लैंदे सन ਵੀ ਜੇ ਹੁਣ ਸਾਡੇ ਕੋਲੋਂ ਗੁਨਾਹ ਹੋਇਆ ਉਹਨਾਂ ਨੂੰ ਭਗਤੀ ਕਰਕੇ ਬਖਸ਼ਾ ਦਈਏ ਗੱਜ ਖੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਐਸੇ ਵੀ ਰਾਜੇ ਹੋਏ ਕਿ ਹੁਣ ਛੱਡ ਦਈਏ ਹੁਣ ਬੰਦਗੀ ਕਰੀਏ, ਬੰਦਗੀ ਦਾ ਸਮਾਂ ਉਹ ਵੀ ਜ਼ਰੂਰੀ ਹੈ। ਸੋ ਕਾਹਦਾ ਰਾਜ ਹੈ ਜਿਹਨੂੰ ਕਰਕੇ ਸੰਤੋਖ ਦੀ ਪ੍ਰਾਪਤੀ ਨਾ ਹੋਵੇ, ਰੱਜ ਜਾਣਾ ਚਾਹੀਦਾ। ਵੈਸੇ ਰੱਜੇ ਹੋਏ ਨੂੰ ਰਾਜਾ ਕਹਿੰਦੇ ਨੇ, ਭੁੱਖੇ ਨੂੰ ਤਾਂ ਰਾਜਾ ਨਹੀਂ ਕਹਿੰਦੇ ਹੈ। ਰਾਜਾ ਹੁੰਦਾ ਰੱਜਿਆ ਹੋਇਆ, ਵੀ ਉਹ ਤਾਂ ਰੱਜ ਗਿਆ, ਹੁਣ ਉਹ ਤਾਂ ਦੇ ਰਿਹਾ, ਰੱਜ ਗਿਆ ਅਤੇ ਵੰਡ ਰਿਹਾ। ਭੁੱਖਾ ਤਾਂ ਦੇ ਨਹੀਂ ਸਕਦਾ ਕਿਸੇ ਨੂੰ, ਉਹ ਤਾਂ ਕਹਿੰਦਾ ਮੈਨੂੰ ਦਿਓ ਮੈਨੂੰ ਦਿਓ, ਕਿਸੇ ਅਰਥ ਨਹੀਂ। ਉਹ ਰਾਜ ਜਿੱਥੇ ਆ ਕੇ ਤ੍ਰਿਪਤੀ ਨਹੀਂ ਹੁੰਦੀ।
ਨਗਨ ਫਿਰਤ ਰੰਗ ਏਕ ਕੇ ਉਹ ਸੋਭਾ ਪਾਏ।
ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਜੇ ਤਨ ਤੋਂ ਨੰਗਾ ਵੀ ਫਿਰਦਾ ਨਾ, ਨਹੀਂ ਉਹਦੇ ਕੋਲ ਵਸਤਰ ਤਾਂ ਵੀ ਕੋਈ ਗੱਲ ਨਹੀਂ ਹੈ, ਉਹ ਵੀ ਸੋਹਣਾ ਲੱਗਦਾ ਹੈ।
ਪਾਟ ਪਟੰਬਰ ਬਿਰਥਿਆ ਜਿਹ ਰਚ ਲੋਭਾਏ।
ਜਿਹੜੇ ਲੋਭ ਦੇ ਵਿੱਚ ਰਚੇ ਹੋਏ ਨੇ ਬੇਸ਼ੱਕ ਉਹਨਾਂ ਨੇ ਪਸ਼ੰਬਰ ਦੇ ਕੱਪੜੇ ਪਾਏ ਹੋਣ, ਕੀਮਤੀ ਤੋਂ ਕੀਮਤੀ, ਸੋਹਣੇ ਨਹੀਂ ਲੱਗਦੇ। ਉੱਥੋਂ ਵੀ ਮਨ ਉਚਾਟ ਹੁੰਦਾ। ਰੱਬ ਦਾ ਪਿਆਰਾ ਨੰਗਾ ਵੀ ਚੰਗਾ, ਅਤੇ ਅਮੀਰ ਜਿਹਦੇ ਅੰਦਰ ਹੰਕਾਰ ਹੈ ਉਹ ਪਸ਼ਮੀਨੇ ਕੱਪੜੇ ਪਾ ਕੇ ਵੀ ਨੰਗਾ ਹੀ ਤੁਰਿਆ ਫਿਰਦਾ।
ਸਭ ਕਿਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ।
ਕਹਿੰਦੇ ਵਾਹਿਗੁਰੂ ਜੀ ਸਭ ਕੁਝ ਤੁਹਾਡੇ ਹੱਥ ਵਿੱਚ ਹੈ, ਤੁਸੀਂ ਆਪ ਹੀ ਸਾਰਾ ਕੁਝ ਇਹ ਕਰਨ ਕਰਾਉਣ ਵਾਲੇ ਹੋ, ਆਪ ਹੀ ਕਰਾਉਂਦੇ ਹੋ।
ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ।
ਅਸੀਂ ਤਾਂ ਇਹੀ ਦਾਨ ਪ੍ਰਾਪਤ ਕੀਤਾ ਵੀ ਹਰ ਵਕਤ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ। ਸਾਸ ਸਾਸ ਸਿਮਰੋ ਗੋਬਿੰਦ ਮਾਨੇ ਅੰਤਰ ਕੀ ਉਤਰੇ ਚਿੰਦ। ਆਪਣਾ ਕੰਮ ਹੈ ਸਿਮਰਨ ਕਰਨਾ ਵਾਹਿਗੁਰੂ ਜੀ ਦਾ।
ਚੋ ਪਈ ਜਹਾਂਗੀਰ ਕੋ ਵੱਡੇ ਉਮਰਾਓ।
ਜਹਾਂਗੀਰ ਦਾ ਵੱਡਾ ਕੋਈ ਹੋਇਆ ਮੰਤਰੀ।
ਖਾਨਪੁਰਾ ਜਿਸ ਕੇ ਟਿਗ ਗਾਓ।
ਖਾਨਪੁਰਾ ਜਿਹਦੇ ਕੋਲ ਪਿੰਡ ਸੀਗਾ।
ਗੁਰ ਕੇ ਸਰਾਪ ਉਜਰ ਸਭ ਗਯੋ।
ਬਸ ਗੁਰੂ ਜੀ ਨੇ ਜਦੋਂ ਬਚਨ ਕਿਸੇ ਵੀ ਕੀਤੇ ਹੀ ਕੰਮ ਨਾ ਧੌਲ ਹਰ ਜਿਤ ਹਰ ਵਿਸਰਾਏ। ਉਹ ਮਹਿਲ ਕਿਸੇ ਕੰਮ ਦੇ ਨੇ ਜਿੱਥੇ ਕਿਸੇ ਰੱਬ ਦੇ ਪਿਆਰੇ ਨੂੰ ਆਰਾਮ ਕਰਨ ਵਾਸਤੇ ਥਾਂ ਹੀ ਨਹੀਂ, ਜਿੱਥੇ ਗਰੀਬ ਨੂੰ ਆਰਾਮ ਹੀ ਨਹੀਂ ਹੈ, ਕਿਸੇ ਅਰਥ ਨਹੀਂ। ਉੱਜੜ ਗਿਆ ਫਿਰ ਉਹ ਨਹੀਂ ਰਿਹਾ।
ਛੂਛ ਭਰਿਓ ਅਬ ਐਸੇ ਭਇਓ।
ਕਹਿੰਦੇ ਹੁਣ ਇਸ ਤਰ੍ਹਾਂ ਖਾਲੀ ਪਿਆ।
ਜਹ ਗੁਰ ਸੰਤਨ ਕੋ ਨਹਿ ਮਾਨ।
ਜਿੱਥੇ ਭਾਈ ਗੁਰੂ ਦਾ, ਗੁਰੂ ਦੇ ਪਿਆਰਿਆਂ ਦਾ ਮਾਣ ਨਹੀਂ ਹੈ।
ਸੇ ਪੁਰ ਜਨ ਹੋ ਥਾਨ ਮਸਾਨ।
ਉਹ ਜਿਹੜੇ ਥਾਂ ਨੇ ਉਹ ਮਸਾਣਾ ਦੀ ਨਿਆਹੀ ਹੀ ਹਨ।
ਇੱਕ ਦਿਨ ਸ਼੍ਰੀ ਅਰਜਨ ਰਹੇ।
ਜੇ ਘਰ ਸਾਧਨਾ ਸੇਵੀ ਹੈ, ਹਰ ਕਾ ਹਰ ਕੀ ਸੇਵਾ ਨਾਹੇ। ਤੇ ਘਰ ਮਰਹਠ ਸਾਰ ਕੇ ਭੂਤ ਵਸੈ ਤਿਨ ਮਾਹੇ। ਅਸੀਂ ਕਹਿੰਦੇ ਜੀ ਮੜੀਆਂ ਮਸਾਣਾ ਚ ਭੂਤ ਪ੍ਰੇਤ ਰਹਿੰਦੇ ਹੈ, ਗੁਰਬਾਣੀ ਤਾਂ ਨਹੀਂ ਮੰਨਦੀ ਇਸ ਗੱਲ ਨੂੰ। ਆਪਾਂ ਕਹੀ ਜਾਓ ਬਾਬਾ ਜੀ ਨਹੀਂ ਮੰਨਦੇ, ਬਾਬਾ ਕਬੀਰ ਕਹਿੰਦਾ ਨਹੀਂ। ਜਿਸ ਘਰ ਦੇ ਵਿੱਚ ਸੇਵਾ ਨਹੀਂ, ਸਿਮਰਨ ਨਹੀਂ ਹੈ, ਉਸ ਘਰ ਦੇ ਵਿੱਚ ਰਹਿਣ ਵਾਲੇ ਭੂਤ ਪ੍ਰੇਤ ਨੇ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹੀ ਘਰ ਮਸਾਣ ਹੈ ਜਿੱਥੇ ਰੱਬ ਦੀ ਬੰਦਗੀ ਨਹੀਂ ਹੈ, ਸਿਮਰ ਨਹੀਂ ਹੈ। ਮਰਿਆ ਹੋਏ ਨੇ ਤਾਂ ਉੱਥੇ ਹੀ ਜਾਣਾ, ਉਹਨਾਂ ਵੀ ਰਿਜ਼ਰਵ ਥਾਂ ਹੈ, ਲਾਸ਼ਾਂ ਤਾਂ ਉੱਥੇ ਜਾਣੀਆਂ ਨੇ, ਰਿਜ਼ਰਵ ਥਾਂ ਉਹਨਾਂ ਵਾਸਤੇ ਤਾਂ ਉਹ, ਹੋਰ ਕਿੱਥੇ ਜਾਣਾ ਉਹਨਾਂ ਨੇ। ਪਰ ਇੱਥੇ ਥਾਂ ਹੈ ਨਹੀਂ, ਇੱਥੇ ਬੈਠੀ ਬੈਠੇ ਨੇ, ਭੂਤ ਪ੍ਰੇਤ ਹੀ ਨੇ ਇਹ। ਤੋ ਭਾਈ ਇਹ ਹਾਲ ਹੁੰਦਾ ਜਿੱਥੇ ਰੱਬ ਦੀ ਭਜਨ ਬੰਦਗੀ ਨਹੀਂ, ਰੱਬ ਦੇ ਪਿਆਰਿਆਂ ਦਾ ਸਤਿਕਾਰ ਨਹੀਂ, ਉੱਥੇ ਇਹੀ ਕੁਝ ਹੁੰਦਾ ਹੈ। ਇਹ ਵਰਗਟਾਂ ਨੇ ਅੱਜ ਤੱਕ ਉਹੀ ਕੁਝ ਬਣਿਆ ਹੋਇਆ। ਇਥੋਂ ਸਤਿਗੁਰੂ ਜੀ ਚੱਲਦੇ ਹਨ
ਹੇਮੇ ਬੈਪੁਰ ਪੂਰਨ ਨਿਜ ਲਹੇ,
ਕਿਉਂਕਿ ਭਾਈ ਹੇਮੇ ਦੀ ਉਮਰ ਜਿਹੜੀ ਆ ਉਹ ਪੂਰੀ ਹੋ ਚੁੱਕੀ ਹੈ।
ਸੁਖ ਸੋ ਪੰਚ ਭੂਤ ਤਨ ਤਿਆਗਾ,
ਬੜੇ ਆਰਾਮ ਦੇ ਨਾਲ ਉਹਨਾਂ ਨੇ ਆਪਣਾ ਸਰੀਰ ਤਿਆਗ ਦਿੱਤਾ, ਕਿਉਂਕਿ ਦਿੱਕਤ ਨਹੀਂ ਹੁੰਦੀ ਜਿਹੜੇ ਸਰੀਰ ਦੇ ਮੋਹ ਤੋਂ ਮੁਕਤ ਹੋ ਗਏ ਨਾ ਜਿਉਂਦੇ ਜੀ, ਉਹਨਾਂ ਨੂੰ ਕੋਈ ਦਿੱਕਤ ਨਹੀਂ। ਇਹਦੇ ਬਹੁਤ ਇਹੋ ਜਿਹੇ ਤੁਰੇ ਫਿਰਦੇ ਆ, ਕਹਿੰਦੇ ਵੀ ਅਸੀਂ ਘਰ ਬਾਰ ਛੱਡਤਾ, ਅਸੀਂ ਕਾਰੋਬਾਰ ਛੱਡਤਾ, ਜ਼ਮੀਨ ਜਾਇਦਾਦ ਛੱਡਤੀ। ਜਿਹੜਾ ਵੀ ਕਹਿੰਦਾ ਵੀ ਪਤਾ ਕਰਿਓ ਵੀ ਉਹ ਕਿੰਨੀ ਛੱਡ ਕੇ ਆਇਆ ਪਿੱਛੇ, ਤੇ ਅੱਜ ਕਿੰਨੀ ਸਾਂਭੀ ਹੋਈ ਹੈ। ਗੱਜ ਖੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ 5 ਕਿੱਲੇ ਛੱਡ ਕੇ 50 ਕਿੱਲੇ ਮਿਲਦੇ ਹੁਣ, ਫਿਰ 5 ਕਿੱਲੇ ਛੱਡਣ 'ਚ ਫਾਇਦਾ ਨਾ ਹੈ ਹੀ ਨਹੀਂ ਸੀ। ਉਹ ਵੀ ਸਾਰੇ ਟੱਬਰ ਦੇ 5 ਕਿੱਲੇ ਸੀ, ਚਾਚੇ ਤਾਇਆਂ ਦੇ ਵਿੱਚ ਪਤਾ ਨਹੀਂ 1.25 ਕਿੱਲਾ ਹੁੰਦਾ ਪਤੇ ਨੇ ਨਹੀਂ। ਹੁਣ 50-50 ਕਿੱਲਿਆਂ ਦੇ ਮਾਲਕ ਬਣ ਕੇ ਕਹਿੰਦੇ ਅਸੀਂ ਤਾਂ ਜੀ ਘਰ ਬਾਰ ਛੱਡੀ ਫਿਰਦੇ ਹਾਂ, ਇਹ ਤਾਂ ਜੀ ਤੋਂ ਮਰਜ਼ੀ ਛਡਾ ਲਓ ਵੀ ਭਾਈ ਤੂੰ 1 ਕਿੱਲਾ ਛੱਡ ਦੇ, ਤੈਨੂੰ 10 ਕਿੱਲੇ ਜ਼ਮੀਨ ਦੇ ਦਿੰਦੇ, ਜੀ ਤੇ ਮਰਜ਼ੀ ਛਡਾ ਲਓ। ਸਾਰੇ ਛੱਡਣ ਨੂੰ ਤਿਆਰ ਹੈ ਤਾਂ, ਕੱਚਾ ਮਕਾਨ ਛੱਡ ਕੇ ਜੇ ਮਹਿਲ ਮਿਲ ਜਾਵੇ ਵੀ ਆ ਜਾ ਤੈਨੂੰ ਦੇਈ, ਉਹ ਛੱਡ ਦੂਗਾ ਕੱਚਾ ਘਰ, ਉਹਨੂੰ ਕੀ ਔਖਾ ਹੈ, ਸਾਰੇ ਛੱਡ ਦੇਣਗੇ। ਸੋ ਛੱਡਤਾ ਹੋਊਗਾ ਕੋਈ ਵੱਡੀ ਗੱਲ ਨਹੀਂ, ਪਰ ਅੱਗੇ ਕਿੰਨੇ ਨੂੰ ਜੱਫਾ ਮਾਰਿਆ ਉਹ ਹਿਸਾਬ ਕਿਤਾਬ ਦੇਖੋ। ਚਲੋ ਠੀਕ ਹੈ, ਇਹ ਵੀ ਵਧੀਆ ਗੱਲ ਹੈ, ਪਰ ਸਭ ਤੋਂ ਔਖਾ ਕੰਮ ਹੋਇਆ ਕਰਦਾ ਆਪਣੇ ਸਰੀਰ ਦਾ ਮੋਹ ਛੱਡਣਾ। ਇਹ ਜਿਹੜੀ ਮਿੱਟੀ ਹੈ ਨਾ, ਇਹਦੇ ਮੋਹ ਦੇ ਵਿੱਚ ਫਸਿਆ ਹੋਇਆ, ਇਹ ਕੰਮ ਔਖਾ ਹੈ। ਜਦੋਂ ਸੱਚ ਦੀ ਸਮਝ ਆ ਗਈ ਵੀ ਇਹਦੇ ਵਿੱਚ ਆਤਮਾ ਸੱਚੀ ਹੈ, ਸਰੀਰ ਦੇ ਮੋਹ ਤੋਂ ਮੁਕਤ ਹੋ ਜਾਊਗਾ। ਹੁਣ ਆਤਮਾ ਵਾਲੇ ਪਾਸੇ ਤਾਂ ਤੁਰਦਾ ਹੀ ਨਹੀਂ ਹੈ, ਉਹਨੂੰ ਤਾਂ ਸਮਝਣ ਦੀ ਕੋਸ਼ਿਸ਼ ਹੀ ਕਰਦਾ। ਉਹਦੀ ਸਮਝ ਆ ਗਈ ਉਹ ਸੱਚ ਹੈ ਅਤੇ ਸਰੀਰ ਕੱਚ ਹੈ, ਕੱਚਾ ਛੱਡ ਦਿੰਦਾ, ਫਿਰ ਉਹਨੂੰ ਕੋਈ ਔਖਾ ਨਹੀਂ ਹੁੰਦਾ। ਸਰੀਰ ਵਿੱਚ ਰਹਿੰਦਾ ਤਾਂ ਵੀ ਉਹ ਮੁਕਤ ਹੈ, ਮਰ ਗਿਆ ਤਾਂ ਵੀ ਮੁਕਤ ਹੈ, ਉਹਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ। ਬਹੁਤ ਸੌਖਾ ਸਰੀਰ ਛੱਡਣਾ ਜੇ ਜਿਉਂਦੇ ਜੀ ਮੋਹ ਛੁੱਟ ਗਿਆ। ਭਾਈ ਹੇਮਾ ਬ੍ਰਹਮ ਗਿਆਨੀ, ਅਤੇ ਉਹਨੂੰ ਕੀ ਔਖਾ ਸੀ, ਉਮਰ ਪੂਰੀ ਹੋ ਗਈ ਤੇ ਸਰੀਰ ਛੱਡ ਗਿਆ, ਸੌਖਾ ਹੀ।
ਗੁਰਪੁਰ ਕੋ ਪਹੁੰਚੋ ਬੜ ਭਾਗਾ,
ਗੁਰੂਪੁਰੀ ਦੇ ਵਿੱਚ ਪਹੁੰਚ ਗਿਆ, ਕਿਉਂਕਿ ਇੱਥੇ ਵੀ ਗੁਰੂ ਦੇ ਪੁਰੀ ਦੇ ਵਿੱਚ ਹੀ ਰਹਿੰਦਾ ਸੀ।
ਸ੍ਰੀ ਅਰਜਨ ਤਿਸ ਕੋ ਸਸਕਾਰੇ,
ਗੁਰੂ ਅਰਜਨ ਦੇ ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਆਪਣੇ ਸਿੱਖ ਦਾ ਸਸਕਾਰ ਕੀਤਾ। ਕਿੰਨਾ ਭਾਗਾਂ ਵਾਲਾ ਉਹ ਕਿ ਜਿਹਦੇ ਮਰੇ ਤੋਂ ਬਾਅਦ ਵੀ ਗੁਰੂ ਨੂੰ ਸੰਭਾਲ ਰਿਹਾ। ਗੱਜ ਖੇ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਕਿਉਂਕਿ ਉਹ ਜਿਉਂਦੇ ਜੀ ਗੁਰੂ ਨੂੰ ਸੰਭਾਲਦਾ ਸੀ, ਯਾਦ ਕਰਦਾ ਸੀ, ਮਰੇ ਤੋਂ ਬਾਅਦ ਗੁਰੂ ਨੇ ਸੰਭਾਲ ਲਿਆ। ਇਹ ਰਿਸ਼ਤਾ ਜਿਹੜਾ ਆਪਾਂ ਕਰਾਂਗੇ ਉਹ ਸਾਡਾ ਜ਼ਰੂਰ ਕਰੇਗਾ, ਪਰ ਜਦੋਂ ਆਪਾਂ ਨਹੀਂ ਕਰਦੇ ਫਿਰ ਅਗਲਾ ਵੀ ਨਹੀਂ ਕਰਦਾ ਭਾਈ। ਤਾਂ ਗੁਰੂ ਪਾਤਸ਼ਾਹ ਜੀ ਨੇ ਉਸ ਸਰੀਰ ਨੂੰ ਸੰਭਾਲਿਆ, ਹੱਥੀ ਸਸਕਾਰ ਕੀਤਾ।
ਬਾਹਰੋ ਆਪਣੇ ਸਦਨ ਸਿਧਾਰੇ,
ਇਹ ਸਤਿਗੁਰੂ ਜੀ ਆਪਣੇ ਘਰੇ ਚਲੇ ਜਾਂਦੇ ਹਨ।
ਕਹਿ ਬਿਧੀਆ ਸੁਨ ਭਾਨਾ ਸਾਹਿਬ,
ਭਾਈ ਬਿਧੀ ਚੰਦ ਜੀ ਕਹਿੰਦੇ ਭਾਈ ਭਾਨਾ ਸਾਹਿਬ ਜੀ ਸੁਣੋ,
ਸ੍ਰੀ ਗੁਰ ਕੀ ਅਸ ਗਾਥ ਅਜਾਇਬ,
ਅਜਬ ਕਿਸਮ ਦੀ ਕਥਾ ਹੈ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਦੀ।
ਤਬ ਕੋ ਇਹ ਸਥਾਨ ਹੈ ਪਾਵਨ,
ਇਸ ਤਰ੍ਹਾਂ ਭਾਈ ਹੇਮੇ ਨੇ ਇੱਥੇ ਭਗਤੀ ਕੀਤੀ, ਉਹਦੇ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਦੇ ਪ੍ਰੇਮ ਕਰਕੇ ਆਏ, ਅਤੇ ਇਹ ਪਾਵਨ ਸਥਾਨ ਹੋ ਗਿਆ ਗੁਰੂ ਅਤੇ ਗੁਰੂ ਦੇ ਸਿੱਖ ਕਰਕੇ।
ਸੁਣ ਸਭ ਨੇ ਕੀ ਅਸੀਸ ਨਿਵਾਵਨ,
ਸਾਰਿਆਂ ਨੇ ਫਿਰ ਇਸ ਧਰਤੀ ਨੂੰ ਗੁਰੂ ਅਰਜਨ ਦੇਵ ਜੀ ਅਤੇ ਭਾਈ ਹੇਮੇ ਦਾ ਪ੍ਰੇਮ ਦਾ ਧਿਆਨ ਧਰ ਕੇ ਮੱਥਾ ਟੇਕਿਆ, ਚਰਨ ਧੂੜ ਮੱਥੇ ਨੂੰ ਲਾਏ।
ਸ੍ਰੀ ਹਰਗੋਬਿੰਦ ਉਰ ਹਰ ਖਾਏ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਹੁਤ ਪ੍ਰਸੰਨ ਨੇ, ਖੁਸ਼ ਹਨ।
ਮੋਹਰ ਆਹਾਰ ਮੰਗਾਏ ਸੋ ਖਾਏ,
ਗੁਰੂ ਪਾਤਸ਼ਾਹ ਜੀ ਨੇ ਇੱਥੇ ਹੀ ਲੰਗਰ ਬਣਵਾਇਆ, ਮੰਗਾਇਆ ਤੇ ਛਕਿਆ।
ਕਰਿਓ ਦੁਪਹਿਰੇ ਕੋ ਬਿਸਰਾਮ,
ਦੁਪਹਿਰੇ ਦਾ ਆਰਾਮ ਇੱਥੇ ਹੀ ਕਰਨਾ ਕੀਤਾ।
ਭਏ ਸੁਚੇਤ ਰਹੇ ਦਿਨ ਜਾਮ,
ਪਹਿਰ ਦਿਨ ਰਹਿੰਦਿਆਂ ਸਾਵਧਾਨ ਹੁੰਦੇ ਹਨ।
ਲੱਖ ਗੁਰ ਅੰਤ ਸਮਾਂ ਗੁਰਦਾਸ,
ਹੁਣ ਨਾਲ ਭਾਈ ਗੁਰਦਾਸ ਜੀ ਨੇ ਉਹਨਾਂ ਦਾ ਅੰਤਮ ਸਮਾਂ ਨੇੜੇ ਆ ਗਿਆ।
ਚੜਬੇ ਹੈ ਮੰਗਵਾਏ ਸਪਾਸ,
ਗੁਰੂ ਜੀ ਨੇ ਘੋੜਾ ਮੰਗਵਾਇਆ ਜਾਣ ਦੇ ਲਈ।
ਗੋਇੰਦਵਾਲਪੁਰੀ ਕਹੋ ਚਾਲੇ,
ਭਾਈ ਗੁਰਦਾਸ ਜੀ ਦਾ ਜਨਮ ਸਥਾਨ ਗੋਇੰਦਵਾਲ ਸਾਹਿਬ, ਭੱਲੇ ਰਹਿ ਰਹੇ ਨੇ, ਪਰਿਵਾਰ ਰਹਿ ਰਹੇ ਆ ਉੱਥੇ, ਉੱਥੇ ਨੂੰ ਚੱਲ ਪੈਂਦੇ ਹਨ।
ਟੰਬ ਜਿਨ ਹੋ ਕੇ ਨਾਲੇ,
ਸਾਰਾ ਪਰਿਵਾਰ ਨਾਲ ਸਤਿਗੁਰਾਂ ਜੀ ਦੇ।
ਚਤੁਰ ਘਟੀ ਦਿਨ ਪਹੁੰਚੇ ਜਾਏ,
ਚਾਰ ਘੜੀਆਂ ਰਹਿੰਦੇ ਗੋਇੰਦਵਾਲ ਸਾਹਿਬ ਪਹੁੰਚ ਗਏ।
ਇਕ ਬਾਪੀ ਕੇ ਸਿਵਰ ਲਗਾਏ,
ਬਾਹਰ ਬੌਲੀ ਸਾਹਿਬ ਦੇ ਕੋਲ ਉਤਾਰਾ ਕਰ ਲਿਆ।
ਪਰ ਮੱਜਣ ਕੋ ਗਏ ਚੁਬਾਰੇ,
ਪਹਿਲਾਂ ਬੌਲੀ ਸਾਹਿਬ ਦਾ ਇਸ਼ਨਾਨ ਕਰਿਆ, ਫਿਰ ਗਏ ਚੁਬਾਰਾ ਸਾਹਿਬ।
ਸਰਬ ਸਥਾਨ ਬੰਦਨਾ ਧਾਰੇ,
ਜਿੰਨੇ ਵੀ ਅਸਥਾਨ ਨੇ ਇੱਥੇ ਸਾਰੇ ਸਥਾਨਾਂ ਤੇ ਗਏ, ਨਮਸਕਾਰ ਕੀਤੀ।
ਪੁਨ ਗੁਰ ਡੇਰੇ ਬਿਖੈ ਸਿਧਾਏ,
ਸਤਿਗੁਰੂ ਜੀ ਵਾਪਸ ਆਪਣੇ ਡੇਰੇ ਚ ਆ ਜਾਂਦੇ ਹਨ।
ਸੁੰਦਰ ਪਰਮਾਨੰਦ ਚੱਲ ਆਏ,
ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਸ਼, ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ, ਇਹਨਾਂ ਨੂੰ ਪਤਾ ਚੱਲ ਗਿਆ, ਸਾਰੇ ਆਏ ਗੁਰੂ ਜੀ ਦੇ ਕੋਲ।
ਕਰ ਬੰਦਨ ਕੋ ਬੈਠੇ ਤੀਰ,
ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਕੋਲ ਬੈਠ ਗਏ।
ਕੁਸ਼ਲ ਪ੍ਰਸ਼ਨ ਤਬ ਕਹੀ ਸਰੀਰ,
ਸੁਖ ਸਾਂਦ ਸਾਰੇ ਸਰੀਰਾਂ ਦੀ ਪੁੱਛਣਾ ਕੀਤੀ, ਦੱਸੀ ਗਈ।
ਭੋਜਨ ਅੱਚ ਕੀਨਸ ਬਿਸਰਾਮ,
ਲੰਗਰ ਤਿਆਰ ਹੋਇਆ, ਛਕਿਆ, ਆਰਾਮ ਕਰਨ ਲੱਗੇ।
ਜਾਗੇ ਰਹੀ ਡੇਢ ਨਿਸਜਾਮ,
ਡੇਢ ਕੁ ਪਹਿਰ ਰਾਤ ਰਹਿੰਦਿਆਂ ਜਾਗ ਪੈਂਦੇ ਹਨ।
ਤਬ ਗੁਰਦਾਸ ਜੋਰ ਕਰ ਕਹਿਓ,
ਭਾਈ ਗੁਰਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਹੱਥ ਜੋੜ ਕੇ ਕਹਿਣ ਲੱਗੇ,
ਪ੍ਰਾਨ ਅੰਤ ਮੈਂ ਆਪਣੋ ਲਹਿਓ।
ਕਹਿੰਦੇ ਮਹਾਰਾਜ ਸਮਾਂ ਨੇੜੇ ਲੱਗ ਗਿਆ, ਜਾਣ ਦਾ ਸਮਾਂ ਹੋ ਗਿਆ। ਰੱਬ ਦੇ ਪਿਆਰਿਆਂ ਨੂੰ ਪਤਾ ਚੱਲ ਜਾਂਦਾ ਬਈ ਜਾਣਾ, ਅਨੁਭਵ 'ਚ ਆ ਜਾਂਦਾ। ਭਗਤੀ ਕਰਨ ਵਾਲਿਆਂ ਨੂੰ ਪਤਾ ਹੁੰਦਾ, ਕਹਿਣ ਲੱਗੇ ਮਹਾਰਾਜ ਵੀ ਜਾਣ ਦਾ ਸਮਾਂ ਹੋ ਗਿਆ, ਤਿਆਰੀ ਹੈ।
ਸੁਣ ਕਰ ਗਮਨੇ ਲੈ ਨਿਜ ਸਾਥ,
ਹਰਗੋਬਿੰਦ ਸਾਹਿਬ ਜੀ ਮਹਾਰਾਜ ਸੁਣ ਕੇ ਨਾਲ ਲੈ ਕੇ ਚਲੇ ਗਏ।
ਸੁੰਦਰ ਪਰਮਾਨੰਦ ਗੁਰਨਾਥ,
ਜਿੱਥੇ ਬਾਬਾ ਸੁੰਦਰ ਜੀ, ਪਰਮਾਨੰਦ ਜੀ, ਸਤਿਗੁਰੂ ਜੀ ਆਪ,
ਕਰਕੇ ਸੋਚ ਇਸ਼ਨਾਨ ਕਰਨ ਤੇ,
ਸਭ ਤੋਂ ਪਹਿਲਾਂ ਬੌਲੀ ਸਾਹਿਬ ਜੀ ਦਾ ਇਸ਼ਨਾਨ ਕਰਿਆ।
ਬੈਠੇ ਆਸਾ ਵਾਰ ਸੁਨੰਤੇ,
ਆਸਾ ਕੀ ਵਾਰ ਦਾ ਸਮਾਂ ਹੋ ਗਿਆ ਤੇ ਆਸਾ ਕੀ ਵਾਰ ਦਾ ਕੀਰਤਨ ਸੁਣਨ ਲੱਗ ਪਏ।
ਬੇਨਤੀ ਪੁਨ ਗੁਰਦਾਸ ਸੁਣਾਈ,
ਫੇਰ ਭਾਈ ਗੁਰਦਾਸ ਜੀ ਨੇ ਬੇਨਤੀ ਕਰੀ,
ਪ੍ਰਾਨ ਅੰਤ ਮਹਿ ਬਿਲ ਮਨਕਾਈ।
ਪਾਤਸ਼ਾਹ ਵੀ ਹੁਣ ਸਵਾਸ ਗਿਣਵੇ ਹੀ ਨੇ, ਬਹੁਤੀ ਦੇਰ ਨੀ ਲੱਗਣੀ ਸਰੀਰ ਛੱਡਣ ਨੂੰ।
ਰਹੋ ਭਸਮ ਬਿਪਾਸਾ ਮਾਹੀ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਦੱਸੋ ਤੁਹਾਡੀ ਕੋਈ ਭਾਵਨਾ। ਕਹਿੰਦੇ ਮਹਾਰਾਜ ਸੰਸਕਾਰ ਹੋ ਜਾਣਾ ਤੇ ਸਵਾਹ ਚ ਆ ਕੇ ਸਾਡੀ ਵਿਆਸਾ ਦਰਿਆ ਦੇ ਵਿੱਚ ਪਾ ਦਿਓ, ਗੱਜ ਖੇ ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਬਸ ਹੋਰ ਕੀ ਕਰਨਾ, ਇਹੀ ਕੁਝ ਹੋਣਾ, ਬਾਕੀ ਸਾਂਭਣਾ ਤੁਸੀਂ ਹੈ, ਇੱਥੇ ਵੀ ਤੁਸੀਂ ਸਾਂਭਿਆ, ਅੱਗੇ ਵੀ ਤੁਸੀਂ ਸਾਂਭਣਾ, ਤੁਹਾਡੇ ਚਰਨਾਂ ਦਾ ਧਿਆਨ ਹੈ। ਕਰ ਦਿਓ ਮਹਾਰਾਜ ਕਿਰਪਾ,
ਮੇਰੀ ਮੜੀ ਕੀਜੀਏ ਨਾਹੀ।
ਕਹਿੰਦੇ ਮਹਾਰਾਜ ਕਿਰਪਾ ਕਰਿਓ, ਬਸ ਕੋਈ ਮੇਰੀ ਯਾਦਗਾਰ ਨਾ ਬਣਾਵੇ, ਇੰਨਾ ਕੁ ਕਹਿ ਦਿਓ ਇਹਨਾਂ ਨੂੰ ਭੱਲਿਆਂ ਨੂੰ, ਮੇਰੀ ਮੱਟੀ ਨਹੀਂ ਬਣਾਉਣੀ, ਮੇਰੀ ਯਾਦਗਾਰ ਨਹੀਂ ਕੋਈ ਬਣਾਉਣੀ ਹੈ, ਇਹ ਮੇਰੀ ਇੱਛਾ ਹੈ, ਮੇਰੀ ਯਾਦਗਾਰ ਨਾ ਬਣੇ ਕੋਈ। ਜਦੋਂ ਸਮਝ ਆ ਗਈ ਉਹ ਇਹ ਗੱਲ ਕਹਿੰਦਾ ਵੀ ਬਣਨੀ ਨਹੀਂ ਚਾਹੀਦੀ। ਮਹਾਤਮਾ ਬਾਬਾ ਪੂਰਨ ਦਾਸ ਜੀ ਜਦੋਂ ਸਰੀਰ ਛੱਡਣ ਲੱਗੇ ਨਾ ਸ਼ੇਖੂਰ ਵਾਲੇ, ਉਹਨਾਂ ਨੇ ਕਿਹਾ ਬਾਬਾ ਜੀ ਤੁਹਾਡੀ ਯਾਦ ਬਣਾਈਏ, ਉਹ ਹੱਸ ਪਏ। ਕਹਿੰਦੇ ਫਿਰ ਮੈਨੂੰ ਕੀ ਫਾਇਦਾ ਹੋਇਆ ਭਗਤੀ ਕਰਨ ਦਾ। ਕਹਿੰਦੇ ਬਾਬਾ ਜੀ ਯਾਦ ਬਣਾਉਣੀ ਨਹੀਂ ਚਾਹੀਦੀ, ਕਹਿੰਦੇ ਭਾਈ ਗੱਲ ਸੁਣੋ, ਜਿਹਦੀਆਂ ਜਿਹਦੀਆਂ ਯਾਦਾਂ ਬਣੀਆਂ ਹੋਈਆਂ ਨਾ ਉਹ ਇੱਥੇ ਭਟਕਦੇ ਫਿਰਦੇ ਨੇ। ਕਿਉਂ? ਜਿੱਥੇ ਤੁਸੀਂ ਮੇਰੀ ਮੱਟੀ ਬਣਾ ਤੀ ਉੱਥੇ ਫਿਰ ਐਤਵਾਰ ਨੂੰ ਮੇਲੇ ਲੱਗਿਆ ਕਰਨਗੇ, ਇਕੱਠੇ ਹੋਣਗੇ ਲੋਕ, ਬਾਬੇ ਪੂਰਨ ਦਾਸ ਨੂੰ ਕਹਿਣਗੇ ਕਰ ਇਹ ਕੰਮ ਇਹ ਕੰਮ। ਕਹਿੰਦੇ ਬਾਬਾ ਤਾਂ ਫਿਰ ਇੱਥੇ ਤੁਰਿਆ ਫਿਰੂ, ਮੇਲੇ 'ਚ ਮੁਕਤੀ ਕਿੱਥੇ ਹੋਊਗੀ? ਗੱਜ ਖੇ ਆਖੋ ਸਤਨਾਮ। ਸਸਕਾਰ ਤੋਂ ਬਾਅਦ ਸਾਡਾ ਕੋਈ ਸੰਬੰਧ ਨਹੀਂ ਰਹਿ ਜਾਂਦਾ ਅੰਗੀਠੇ ਨਾਲ ਫੁੱਲ ਚੁਗਣ ਦਾ, ਅਸੀਂ ਚੁਗੀਏ ਨਾ ਚੁਗੀਏ ਕੋਈ ਸੰਬੰਧ ਨਹੀਂ ਹੈ। ਅਸੀਂ ਇਸ ਕਰਕੇ ਅੰਗੀਠਾ ਇਕੱਠਾ ਕਰਦੇ ਹਾਂ ਵੀ ਇੱਥੇ ਕੋਈ ਮੜੀ ਨਾ ਬਣਾਵੇ, ਉਂਝ ਕੋਈ ਮਰਿਆਦਾ ਨਹੀਂ ਹੈ। ਬਸ ਸਾਡਾ ਕੰਮ ਤਾਂ ਸਸਕਾਰ ਹੀ ਕਰਨਾ ਹੁੰਦਾ। ਸੋ ਆਹ ਕਿਉਂ ਚੁੱਕਣੀ ਹੈ? ਕਿਉਂਕਿ ਉੱਥੇ ਕੋਈ ਮੱਟੀ ਨਾ ਬਣਾਵੇ, ਨਿਸ਼ਾਨੀ ਮਿਟਾ ਦੇਣੀ ਹੈ ਉੱਥੋਂ, ਬਸ ਇਹ ਕਾਰਨ ਹੁੰਦਾ। ਫੁੱਲ ਚੁਗਣਾ ਜਾਂ ਫੁੱਲ ਪਾਉਣੇ ਇਹ ਸਾਡੀ ਰਵਾਇਤ ਨਹੀਂ ਹੈ। ਜਿਹਨੇ ਜਿਹਨੇ ਅੰਮ੍ਰਿਤ ਛਕਿਆ ਉਹਨਾਂ ਸਾਰਿਆਂ ਨੂੰ ਪਤਾ ਇਸ ਗੱਲ ਦਾ ਕਿ ਸਾਨੂੰ ਪੰਜਾਂ ਪਿਆਰਿਆਂ ਨੇ ਹੁਕਮ ਕੀਤਾ ਹੈ ਕਿ ਭਾਈ ਫੁੱਲ ਨਹੀਂ ਚੁਗਣੇ, ਅੰਗੀਠਾ ਸੰਭਾਲਣਾ ਹੈ। ਹੁਣ ਫੁੱਲ ਚੁਗਲੇ ਜਾਂਦੇ ਨੇ ਅੰਗੀਠੇ ਨੂੰ ਫਰੋਲ ਕੇ, ਅਤੇ ਸੰਭਾਲਣਾ ਹੁੰਦਾ ਇਕੱਠਾ ਕਰਨਾ। ਹੁਣ ਅਰਦਾਸ ਤਾਂ ਹੈਗੀ ਹੈ ਸੰਭਾਲਣ ਦੀ, ਅਤੇ ਆਪਾਂ ਨੇ ਉਹਨੂੰ ਖੰਡਾਉਣਾ ਹੋਣਾ। ਫਿਰ ਜੇ ਫੁੱਲ ਚੁਗਣੇ, ਫਿਰ ਫੁੱਲ ਚੁਗਣ ਦੀ ਕੋਈ ਅਰਦਾਸ ਨਹੀਂ ਹੁੰਦੀ, ਫਿਰ ਆਪਣੇ ਜਾ ਕੇ ਚੁਗ ਲਿਆ ਕਰੋ। ਅਤੇ ਜੇ ਅਰਦਾਸ ਕਰਨੀ ਹੈ ਤਾਂ ਫਿਰ ਭਾਈ ਸਾਹਿਬ ਜੀ ਅੰਗੀਠਾ ਸੰਭਾਲਣ ਦੀ ਅਰਦਾਸ ਕਰਨਗੇ, ਫਿਰ ਅੰਗੀਠਾ ਸੰਭਾਲ ਲਓ ਇਕੱਠਾ ਕਰਕੇ, ਚੱਲਦੇ ਪਾਣੀ 'ਚ ਸੁੱਟ ਦਿਓ। ਸਾਡਾ ਵਿਧਾਨ ਇਹ ਕਹਿੰਦਾ, ਪੰਥ ਜਿਹੜੀ ਮਰਿਆਦਾ ਉਹਦੇ ਵਿੱਚ ਇਹ ਦਰਜ ਹੈ। ਇਹ ਕਿਤੇ ਨਹੀਂ ਦਰਜ ਵੀ ਫੁੱਲ ਕਿੱਥੇ ਪਾਉਣੇ ਨੇ, ਵੀ ਕੀਰਤਪੁਰ ਸਾਹਿਬ ਹੀ ਪਾਉਣੇ ਨੇ, ਐਸਾ ਕੋਈ ਵਿਧਾਨ ਨਹੀਂ ਹੈ। ਪੜ੍ਹ ਲਓ। ਚਲੋ ਹੁਣ ਥੋੜ੍ਹੀ ਜਾਗਰਤੀ ਆਈ ਹੈ, ਨਹਿਰਾਂ 'ਚ ਪਾਉਣ ਲੱਗ ਗਏ, ਪਰ ਹਲੇ ਅੰਗੀਠਾ ਫਰੋਲਣ ਤੋਂ ਨਹੀਂ ਹਟੇ। ਹੁਣ ਪੰਥ ਨੇ ਤਾਂ ਇਹ ਮਰਿਆਦਾ ਬਣਾ ਤੀ, ਪਰ ਸਿੱਖ ਕਿੱਥੇ ਟਲਦੇ? ਇਹਨਾਂ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਚਨ ਨਹੀਂ ਮੰਨਿਆ। ਉਹਨਾਂ ਨੇ ਵੀ ਕਿਹਾ ਸੀ ਵੀ ਸਿੱਖੋ ਸਾਡਾ ਅੰਗੀਠਾ ਨਾ ਛੇੜਿਓ, ਪਰ ਇਹ ਟਲੇ ਨਹੀਂ। ਕਿਰਪਾਨ ਉੱਥੋਂ ਹੀ ਨਿਕਲੀ ਹੋਈ ਹੈ, ਛੋਟੀ ਗੱਜ ਖੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਕਿਤੇ ਟਲਦੇ ਹੈ? ਉਹ ਜਿਹੜਾ ਗੁਰੂ ਕਹਿੰਦਾ ਵੀ ਕੰਮ ਨਹੀਂ ਕਰਨਾ ਉਹ ਕਰਨਾ ਹੀ ਕਰਨਾ, ਫਰੋਲਿਆ ਪਰ ਮਿਲਿਆ ਕੀ? ਉੱਥੋਂ ਹੱਡੀਆਂ ਮਿਲ ਗਿਆ ਕਿਸੇ ਨੂੰ? ਟਲੇ ਨਹੀਂ ਹੈ, ਮਿਲੀ ਕਿਰਪਾਨ ਨਹੀਂ। ਉਹ ਕਹਿੰਦੇ ਤੁਹਾਨੂੰ ਕਿਰਪਾਨ ਦਿੱਤੀ ਹੈ, ਇਹਨੂੰ ਸੰਭਾਲ ਲਓ, ਇਹਨੂੰ ਸੰਭਾਲੋ, ਇਹਨੂੰ ਰੱਖੋ ਆਪਣੇ ਕੋਲ, ਇਹੀ ਤੁਹਾਡੇ ਕੰਮ ਆਉਣ ਵਾਲੀ ਵੀ ਚੀਜ਼ ਹੈ। ਉਹੀ ਕਿਰਪਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖੀ, ਉਹੀ ਅੰਗੀਠੇ 'ਚੋਂ ਮਿਲੀ ਹੈ, ਕਿਰਪਾ ਨਹੀਂ ਹੈ। ਸੋ ਭਾਈ ਗੁਰਦਾਸ ਜੀ ਕਹਿ ਰਹੇ ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਕਹਿੰਦੇ ਮਹਾਰਾਜ ਅੰਗੀਠਾ ਇੱਥੇ ਜਲ ਪ੍ਰਵਾਹ ਕਰ ਦਿਓ, ਅਤੇ ਮੇਰੀ ਮੱਟੀ ਨਹੀਂ ਬਣਨੀ ਚਾਹੀਦੀ, ਮੇਰੀ ਯਾਦ ਨਹੀਂ ਬਣਨੀ ਚਾਹੀਦੀ। ਬਾਜੀ ਨੂੰ ਇਹ ਸਮਝ ਆ ਗਈ ਨਾ, ਉਹ ਇਹੀ ਕਹੂਗਾ, ਨਾਮ ਰਿਹੋ ਸਾਧੂ ਰਿਹੋ ਰਿਹੋ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਦ। ਇੱਕ ਨਵਾਂ ਹੀ ਸਟੈਂਡਰਡ ਜਿਹਾ ਬਣਾ ਲਿਆ, ਥੜਾ ਬਣਾ ਦਿੰਦੇ ਹੈ, ਕਈ ਉੱਥੇ ਨਿਸ਼ਾਨ ਸਾਹਿਬ ਲਾ ਲੈਂਦੇ ਹੈ, ਟਲੇ ਨਹੀਂ ਹੈ ਮੜੀਆਂ ਬਣਾਉਣ 'ਤੇ, ਬਸ ਰੂਪ ਬਦਲ ਲਿਆ। ਪੰਚਾਂ ਦਾ ਕਿਹਾ ਸਿਰ ਮੱਥੇ ਪ੍ਰਣਾਲਾ ਉੱਥੇ ਦਾ ਉੱਥੇ, ਹੁਣ ਨਿਸ਼ਾਨ ਸਾਹਿਬ ਲਾਉਣ ਲੱਗੇ, ਕਿੰਨੇ ਕੁ ਲਾਈ ਜਾਊਂਗੇ? ਈਸਾਈਆਂ ਵਾਂਗੂ ਮੜੀਆਂ ਬਣਨਗੀਆਂ, ਹੋਰ ਕੁਝ ਨਹੀਂ ਬਣਨਾ। ਇਹ ਅਸੀਂ ਖੁਦ ਨਹੀਂ ਜਦੋਂ ਅਮਲ ਕਰਦੇ ਫਿਰ ਹੋਰ ਕਿਵੇਂ ਕਰਨਗੇ? ਜਿਹਨੇ ਭਗਤੀ ਕੀਤੀ ਉਹ ਭਗਤੀ ਕਰਕੇ ਰੱਬ ਦੇ ਵਿੱਚ ਸਮਾ ਗਿਆ, ਹੁਣ ਤੁਸੀਂ ਵੱਖਰਾ ਕਿਉਂ ਕਰਦੇ ਹੋ? ਉਹਨੂੰ ਚੰਗਾ ਨਹੀਂ ਲੱਗਦਾ ਸਮਾਇਆ ਹੋਇਆ? ਬਾਦਸ਼ਾਹ ਕਹਿੰਦੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਹਦੀ ਜੋਤ ਤਾਂ ਪਰਮਾਤਮਾ ਵਿੱਚ ਮਿਲ ਗਈ, ਪਰ ਮੱਟੀਆਂ 'ਚ ਫਿਰ ਵੱਖਰਾ ਕਰਦੇ ਫਿਰਦੇ। ਸੁਣੋ ਕੀ ਕਹਿੰਦੇ ਭਾਈ ਗੁਰਦਾਸ ਜੀ ਮਹਾਰਾਜ, ਮੇਰੀ ਮੱਟੀ ਨਾ ਬਣੇ ਇੱਥੇ।
ਸੁਣ ਗੁਰ ਕਹਿਓ ਕਰੈ ਤੁਵ ਕਹਿਓ।
ਸਤਿਗੁਰੂ ਜੀ ਕਹਿੰਦੇ ਵੀ ਨਹੀਂ, ਜਿਵੇਂ ਤੁਸੀਂ ਕਹੋਗੇ ਨਾ ਉਸੇ ਤਰ੍ਹਾਂ ਹੀ ਹੋਵੇਗਾ।
ਮਾਨਿਆ ਡੋਲ ਪਾਈ ਹੋਏ ਰਹਿਓ।
ਠੀਕ ਹੈ, ਉਹ ਤਾਂ ਪਹਿਲੀ ਉਡੋਲ ਸਨ, ਉਹਨਾਂ ਨੂੰ ਕੋਈ ਚਿੰਤਾ ਕੋਈ ਫਿਕਰ ਹੈ ਹੀ ਨਹੀਂ ਸੀ, ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਿਆਰ ਨੂੰ ਮਾਣਿਆ, ਤਾਇਆ ਜੀ ਗੁਰੂ ਅਮਰਦਾਸ ਜੀ, ਕਿਉਂਕਿ ਆਪ ਜੀ ਸਭ ਤੋਂ ਛੋਟੇ ਭਰਾ ਈਸ਼ਰ ਦਾਸ ਜੀ ਦੇ ਪੁੱਤਰ ਸਨ। तीन क साल की उम्र के माँ चल गई सी, बारह क साल की उम्र के पिता जी का उठाला हो गया सी। भाई गुरदास जी अनाथ ही सन, शादी इन्होंने कराई नहीं सी है। फिर उन्होंने समझ आ गई, फिर गुरु रामदास महाराज जी के कोल रहे, गुरु अर्जन देव महाराज जी के कोल रहे, गुरु हरगोबिंद साहब महाराज जी के कोल रहे। तो गुरु घर के उन्होंने कहने वेद व्यास जी, जिमें सनातन मत दे नाम आता ना वेद व्यास। वेद व्यास कौन? जिन्हें वेदा का विस्थार करके समझाया। इस तरह ही भाई गुरदास साहब जी जेडे बाणी नूं सौखे तरीके दे नाल सानू विस्तार दे सहत समझाउंदे। उन्होंने गुरु अर्जन देव महाराज जी दे हजूर 40 वार रचियां, 500 तो उपर जाके उन्होंने कवित रचे। तो गुरु अर्जन देव महाराज जी ने कहा भाई गुरदास जी की बाणी नूं, इह बाणी दी कुंजी है, जिहड़ा शब्द गुरु ग्रंथ साहब जी दे विच नहीं समझ आउंदा ओ फिर उत्थे भाई गुरदास जी दियां 12 कवित वेख लो, गज के आखो सतनाम। पंथ दी मर्यादा है कि संथ्या कराउण तो पहला भाई गुरदास जी दियां 12 पढ़ाईयां जांदियां ने, मर्यादा है। फिर गुरु ग्रंथ साहब जी दी संथ्या कराई जांदी, 12 नूं पढ़ के गुरबाणी पढ़नी सौखी हो जाती है। पढ़ो एक एक वार करके पढ़ो, हुण तां साढ़े कोल साधन बहुत आ गए ना, पढ़ो बाणी सौखी हो जाएगी पढ़नी, समझ आउणी सौखी हो जाएगी। ऐसे ने भाई गुरदास जी
जप जी पाठ सुख मनी कीन।
देखो की करिया सिख ने, जप जी साहब जी का पाठ करिया, फिर सुखमनी साहब जी दे नितनेमी ओ पाठ कीता,
नमो ठान गुर ध्यान सोलीन।
इस तरह नमस्कार करके सतगुरां जी दे पावन स्वरूप नूं हिरदे च बसा लिया।
श्री हर गोबिंद चंद अलायो।
गुरु हर गोबिंद साहिब महाराज जी कहन लगे,
धन जन्म तुमरो जग आयो।
कहिंदे वी तुहाडा जन्म धनता दे जोग है, सफला हो गया।
मह मंडल मह जस विस्थारा।
तुहाडा जेड़ा जस है ना गुरु घर विच होण करके जिथे किथे है, सारे कहंदे सतगुरु नानक प्रगटिया, मिटी धुंद जग चानण होआ, जिउ कर सूरज निकलिया, तारे छपे अंधेर। ये कौन कह रहा है? ये गुरु नानक दी उस्तत भाई गुरदास जी ओ कर रहे ने, गज के आखो सतनाम। पहले पावन स्वरूप लिखण दी सेवा गुरु अर्जन देव महाराज जी दे हजूर भाई गुरदास जी नूं प्राप्त हुई। बहुत पढ़े सन, हिंदी, ब्रज भाषा, संस्कृत, उर्दू, फारसी, विद्वान सन, हर एक भाषा नूं पढ़ लैंदे सन, लत्था करदे सन। विद्या ज़्यादा सुल्तानपुर पढ़ी, फिर काशी दे विच भी पढ़ के आए, तो फिर कलकत्ते तक प्रचार करने जाते रहे। महान बख्शिशां कि जदों गुरु हरगोबिंद साहब महाराज जी ने श्री अकाल तख्त साहब की रचना की 1606 जुलाई के महीने, तो उत्थे पहले जथेदार श्री अकाल तख्त साहब दे भाई गुरदास जी लगे, गज के आखो सतनाम श्री
वाहिगुरु।
1506 तो लैके 36 तक तकरीबन 31 साल भाई गुरदास जी श्री अकाल तख्त साहब जी के पहले जथेदार रहे आखिरी समय तक। सो इन्नियां बड़ियां बख्शिशां भाई गुरदास जी ने गुरु घर तो प्राप्त करिया। सतगुरु जी कहिंदे भी धन हो तुसी, महान हो, जिन्हें निम्रता धारण कर ली उहदे सब कुछ लै लिया, पर जिन्हें अहंग भाव छड्डिया ही नहीं उहदे पल्ले कुछ भी नहीं पिया। अज भाई गुरदास जी दियां वारां नूं गुरु ग्रंथ साहिब जी की कुंजी का वार प्राप्त है, पढ़ाईयां जांदियां ने, पढ़नियां पैंदियां ने, कवित ने, बड़ी कमाल। सो तुहानूं तुसीं तुहाडा आउणा सफल है।
पाए परम गत पंथ पधारा।
परम गति नूं प्राप्त होए ते चले उस रास्ते ते,
चिरंकाल तेरो रह नाम।
कहिंदे भी जदों तक गुरु ग्रंथ साहिब जी ने तुहाडा नाम रहूगा गुरु दे नाल, नाम रहो साधु रहो रहो गुर कौ नानक हे जगत मैं किन जप्यो। गुरु मंत्र जपे ना रहूगा रहिंदी दुनिया तक ना नाम रहेगा तुहाडा।
जन है गुरु पंथ अभिराम
गुरु दा पंथ गुरु दे सिख जिथे भी होण तुहाडे सुंदर नाम नू जाणगे।
सुन गुर बैन बंदना करके
गुरु पातशाह जी दीआं बख्शिशां प्राप्त कीतियां सोणियां नमस्कार कीती
बदन छाते आगे परके
फिर गुरु जी दे सामने पै के अपना चेहरा ढक लैंदे हन।
श्री गुर सतगुर के पुर बिन बेरा
बिना देरी तो सतगुरां जी दे चरणां विच
पहुंचो सिख गुरदास बडेरा।
उहनां दी आत्म जिहड़ी है ओह परमात्मा दे विच बिना देरी तो लीन हो जांदी देर नहीं लगदी पहला ही विधि होई है।
श्री हर गोविंद देखत आगे
गुरु हर गोविंद साहिब जी महाराज जी दर्शन करद्या देखद्या होया
है तन जिन प्राण त्यागे
तनता दे योग ने जो गुरु दे सामने प्राण त्यागदे हन।
आसा वार भोग तब पायो
आसा की वार दी समाप्ति हो जांदी है
हाथ जोर सब शीस निवायो
सारिया ने भोग ते सिर नवाया
संस्कारण त्यारी कर
सत्कार दी तैयारी करवाना कीती
चाहियत सौज सभी मंगवाई
जो चाहिदा सी सारा कुछ गुरु हर गोबिंद साहिब महाराज जी ने मंगवाया क्योंकि वह गुरु घर नूं समर्पण सन गुरु घर की जिम्मेवारी से
पाना आदिक चले उठाए
पाना आदिक सिख विमान नू लेके चले
कीमत आदिक दुशाले पाए
बड़े कीमती दुशाले पौना कीते
सूरज मल कर चवर चुल्हावे
सूरज मल जी ने अपना चौर चलिया
शंखन की धुन बहुत बजावे
बहुत सारे शंखा दी आवाज होई
रमनत शब्द रबाबी गावत
रबाबी शब्द गाउंदे जा रहे ने
तीर बिपासा के चल जावत
व्यासा दरिया दे किनारे ते पहुंचे
फुलन की बरखा बहु करी
बहुत फुल बरखाए गए
देख चिखा के ऊपर तरी
शरीर नो चिखा दे ऊपर रखिया गया
अपने गुर लंबू लायो
हर गोविंद साहब जी ने चिखा नु अग्नि दिखाई
जथा जोग सब कर्म कमायो
पिछे करन वाली किरिया कीती करवाई
सकल दगद कर नदी नहाए
नवन इशनान करदे हन बाद दे विच शरीर दा संस्कार करके
कई तिलांजुल ले तिस नाए
अरदास करना कीती भाई गुरदास जी दा नाम लेके
चौंकी शब्द भोग को पा
शब्द दी चौंकी होई समाप्ति होई
कर अरदास गुरु पुर जाए
अरदास कीती भाई गुरदास जी दे निमित
पंचामृत तब है बरताए
राम प्रसाद कीता बरताया
वर्णत गुण निवेश को आए
ते फिर भाई गुरदास जी दे जीवन दे विचों जो उन्हां दे पर उपकार ने ओ करदे होए नगर नो आए
गुर टिक पुर जन मिल समुदाए
सारियां संगतां सतगुरां जी दे हजूर एकत्र होईयां
बैठ बात गुरदास चलाए
फिर भाई गुरदास जी जीवन दियां गल्लां बातां करदे
चौथे दिवत दिवस अस्थ चन लीन
चौथे दिन फिर जांदे व्यासा दरिया ते
भस्म बिपासा प्राप्त कीन
उन्हां दी इच्छा दे मुताबिक ਸਾਵਕ ਅੰਗੀਠਾ ਸੰਭਾਲਿਆ ਤੇ ਵਿਆਸਾ ਦਰਿਆ ਚ ਪਾਇਆ
ਬਾਪੀ ਮੈਂ ਇਸ਼ਨਾਨ ਕਰ ਤਬੈ
ਇਸ਼ਨਾਨ ਕਰਕੇ ਫਿਰ ਸਾਰੇ
ਨਮੋ ਕਰੀ ਪੂਜਨ ਥਲ ਸਬੈ
ਬੋਲੀ ਸਾਹਿਬ ਦਾ ਇਸ਼ਨਾਨ ਤੇ ਗੁਰੂ ਸਥਾਨਾਂ ਦੇ ਦਰਸ਼ਨ
ਤਤ ਛਿਣ ਹੈ ਪਰ ਕਰ ਸਵਾਰੀ
ਨਾਲ ਦੀ ਨਾਲ ਘੋੜੇ ਤੇ ਸਵਾਰ ਹੋ ਕੇ
ਚੱਲੇ ਸੁਧਾ ਸਰਪੰਥ ਮਝਾਰੀ
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਫਿਰ ਸ਼੍ਰੀ ਅੰਮ੍ਰਿਤਸਰ ਵੱਲ ਚੱਲ ਪੈਂਦੇ ਹਨ। ਇਸ ਤੋਂ ਅਗਲਾ ਪ੍ਰਕਰਨ ਅਗਲੀ ਕਥਾ ਦੇ ਵਿੱਚ ਸਰਵਣ ਕਰਾਂਗੇ। ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਲਈ ਦਾਸ ਖੀਵਾਂ ਦਾ ਜਾ ਚੁੱਕੇ ਸਤਿਗੁਰਾਂ ਜੀ ਦਾ ਮਹਾਨ ਉੱਤਮ ਜਸ ਜੋ ਸਰਵਣ ਕੀਤਾ ਮਨ ਵਿੱਚ ਵਰਸਾਈਏ ਹਿਰਦੇ ਵਿੱਚ ਧਾਰਨ ਕਰੀਏ ਜਿਸ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ ਸਾਡਾ ਜੀਵਨ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।